ਵਾਹਿਗੁਰੂ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਸਨਮਾਨਯੋਗ ਸਾਧ ਸੰਗਤ ਸਮੂਹ ਮਾਈ ਭਾਈ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਆਪ ਸੁਣ ਰਹੇ ਸੀ ਨਮੋ ਜੋਗ ਜੋਗੇ, ਜੋਗ ਮਹਿਣੇ ਲਾਇਕ, ਯੋਗ ਮਹਿਣੇ ਪ੍ਰਾਣਾਯਾਮ ਆਦਿ ਯੋਗੀਆਂ ਦਾ ਯੋਗ। ਜਿਹੜੇ ਅਯੋਗ ਬੰਦੇ ਹਨ ਉਹਨਾਂ ਨੂੰ ਵੀ ਯੋਗ ਲਾਇਕ ਬਣਾ ਦਿੰਦਾ ਹੈ ਮਾਲਕ। ਇੱਕ ਥਾਂ ਉੱਤੇ ਬਚਨੇ ਆਉਂਦਾ ਹੈ, ਜੇ ਗਰੀਬ ਸੋ ਹਿਤ ਕਰੇ ਤੇਰੇ ਹੀਮ ਬੜ ਲੋਗ, ਕਹਾਂ ਸੁਦਾਮਾ ਬਾਪਰੋ ਕ੍ਰਿਸ਼ਨ ਮਤਾਈ ਯੋਗ। ਕ੍ਰਿਸ਼ਨ ਭਗਵਾਨ ਰਾਜਾ ਹੈ, ਪ੍ਰਤਾਪੀ ਹੈ, ਵਿਚਾਰਾ ਸੁਦਾਮਾ ਗਰੀਬ ਹੈ, ਕੰਗਾਲ ਹੈ। ਮਿੱਤਰਤਾਈ ਦਾ ਹਿਰਦੇ ਵਿੱਚ ਭਾਵ ਹੋਣ ਕਰਕੇ ਉਹ ਵੀ ਦਿਨ ਆ ਗਿਆ ਜਿਸ ਦਿਨ ਕ੍ਰਿਸ਼ਨ ਜੀ ਨੇ ਬਿਨਾਂ ਹੀ ਦੱਸਿਆ ਪੁੱਛਿਆ ਤੋਂ ਸੁਦਾਮੇ ਦਾ ਘਰ ਵੀ ਮਹਿਲ ਮਾੜੀਆਂ ਦੇ ਰੂਪ ਵਿੱਚ ਬਦਲ ਦਿੱਤਾ। ਵਾਹਿਗੁਰੂ ਜਿਹੜਾ ਹੈ ਉਸਨੇ ਪ੍ਰਹਿਲਾਦ ਦੀ ਰੱਖਿਆ ਕੀਤੀ, ਵਿਭੀਸ਼ਣ, ਗਜਿੰਦਰ, ਗਜ ਇੰਦਰ ਜਿਹੜਾ ਹਾਥੀਆਂ ਦਾ ਰਾਜਾ ਮੰਨਿਆ ਹੈ, ਜਾਮਵੰਤ, ਹਨੂਮਾਨ, ਸੁਗਰੀਵ, ਭੀਲਣੀ, ਬਾਲਮੀਕ, ਸੁਦਾਮਾ, ਕਬੀਰ, ਰਵਿਦਾਸ, ਲਾਲੋ ਵਰਗੇ ਤਰਖਾਣਾ ਤੇ ਕਿਰਪਾ ਕਰਦਾ ਹੈ। ਨੀਚੋ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨੰਡਰੇ, ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ। ਜਿਸ ਵਾਹਿਗੁਰੂ ਵਿਚ ਇੰਨੀ ਵੱਡੀ ਸਮਰੱਥਾ ਹੈ, ਜੋ ਅਯੋਗ ਹਨ ਮਹਾਰਾਜ ਜੀ ਨੇ ਉਨ੍ਹਾਂ ਨੂੰ ਯੋਗ ਲਾਇਕ ਬਣਾ ਦਿੱਤਾ। ਇਕ ਥਾਂ ਤੇ ਲਿਖਿਆ, ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਣਤ ਹੈ। ਆਕਾਸ਼ ਦੇ ਤਾਰੇ ਤੇ ਗਿਣ ਲਵੇ ਤੇ ਕੋਈ ਗਿਣੀ ਲਵੇ, ਪਰ ਦਸਾਂ ਰੂਪਾਂ ਵਿਚ, ਚੌਵੀ ਅਵਤਾਰਾਂ ਦੇ ਰੂਪ ਵਿਚ, ਬਹੱਤਰ ਭਗਤਾਂ ਦੇ ਸਰੂਪ ਅੰਦਰ, ਜਿਨ੍ਹੇ ਜੀਵਾਂ ਦਾ ਉਧਾਰ ਕਰ ਦਿੱਤਾ ਹੈ, ਜਗਤ ਜੀਵਾਂ ਨੂੰ ਸੰਸਾਰ ਸਾਗਰ ਤੋਂ ਪਾਰ ਲਾ ਦਿੱਤਾ, ਇਕ ਇਕ ਭਗਤ ਨੇ, ਇਕ ਇਕ ਸੰਤ ਨੇ, ਇਕ ਇਕ ਗੁਰੂ ਸਾਹਿਬ ਜੀ ਨੇ, ਕਿੰਨੇ ਜੀਵ ਤਾਰ ਦਿੱਤੇ ਗਿਣਤੀ ਨਹੀਂ ਆਉਂਦੀ। ਅਯੋਗ ਨੂੰ ਵੀ ਯੋਗ ਕੀਤਾ ਹੈ, ਇਸ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਾਡੀ ਨਮਸਕਾਰ ਹੈ। ਨਮੋ ਯੋਗ ਯੋਗੇ ਦਾ 91 ਏਦਾਂ ਕੀਤਾ ਹੈ, ਨਮੋ ਅਯੋਗ ਜੋ ਅੱਗੇ ਜਿਹੜੇ ਜਿਹੜੇ ਅਦਕ ਬਢਾਵ ਤੇ ਆਵ ਤੇ ਜਨਮੇ ਮਾਂ ਰਘਬੀਰ, ਸਵਰੀ ਪਗ ਜਲ ਪਰਸ ਤੇ ਸ਼ੁੱਧ ਪਇਓ ਸਰਨੀਰ। ਆਪਣੇ ਨਾਲੋਂ ਆਪਣੇ ਸੇਵਕਾਂ ਦੀ ਮਹਿਮਾ ਜਿਆਦੀ ਵਧਾਉਂਦਾ ਹੈ। ਜਿਸ ਵੇਲੇ ਪੰਪਾ ਸਰ ਤੀਰਥ ਦਾ ਜਲ ਖਰਾਬ ਹੋ ਗਿਆ, ਕਿਰਮ ਪੈ ਗਏ, ਜਿੰਨੇ ਜੰਗਲ ਵਿਚ ਰਹਿਣ ਵਾਲੇ ਸਾਧੂ ਸੀ ਸਾਰਿਆਂ ਨੇ ਆਪੋ ਆਪਣੇ ਮੰਤਰ ਜੰਤਰ ਪੜੇ, ਕਈ ਜੜੀਆਂ ਬੂਟੀਆਂ ਵੀ ਲਿਆ ਕੇ ਸਰੋਵਰ ਵਿਚ ਪਾਈਆਂ ਵੀ ਜਲ ਸ਼ੁੱਧ ਹੋ ਜਾਵੇ, ਪਰ ਨਾ ਹੋਇਆ। ਇਹਨੇ ਨੂੰ ਸ੍ਰੀ ਰਾਮ ਚੰਦਰ ਜੀ ਦੇ ਆਉਣ ਦੀ ਸੋ ਕੰਨਾਂ ਵਿਚ ਸੁਣੀ, ਸਾਰੇ ਭਗਤ ਸੰਤਾਂ ਨੇ ਆਪਣੀਆਂ ਕੁਟੀਆਂ ਸਜਾ ਲਈਆਂ, ਸਵਰੀ ਨਾਮ ਦੀ ਭੀਲਣੀ ਜੰਗਲ ਵਿਚ ਰਹਿੰਦੀ ਸੀ। ਜਿਸ ਨੂੰ ਪਤਾ ਲੱਗਾ ਬੜਾ ਚਾਅ ਚੜਿਆ, ਚੰਗੇ ਚੰਗੇ ਬੇਰ ਤੋੜੇ ਤੇ ਬੇਰ ਵੀ ਐਸੀ ਭੋਲੀ ਹੈ ਚੱਕ ਚੱਕ ਕੇ ਵੇਖਦੀ ਕਿਤੇ ਖੱਟੇ ਨਾ ਹੋਣ। ਜਿਹੜੇ ਜਿਹੜੇ ਮਿੱਠੇ ਸੀ ਉਹ ਰੱਖੀ ਗਈ। ਰਾਤ ਨੂੰ ਚੋਰੀ ਇਸ ਨੇ ਕੀ ਕਰਨਾ, ਜਦੋਂ ਪੰਪਾ ਸਰ ਨੂੰ ਸਾਧੂ ਲੋਕ ਆਉਂਦੇ ਸਨ ਇਸ਼ਨਾਨ ਕਰਨ, ਇਹਨੇ ਝਾੜੂ ਲੈ ਕੇ ਰਾਹ ਸੰਭਰ ਦੇਣਾ। ਸਾਧੂਆਂ ਨੇ ਸੋਚਿਆ ਵੀ ਰਾਤੋ ਰਾਤ ਪਤਾ ਨੀ ਕੌਣ ਸੇਵਾ ਕਰ ਜਾਂਦਾ, ਇਕ ਦਿਨ ਜਾਗਦੇ ਰਹੇ। ਵੱਡੇ ਮਹਾਤਮਾ ਦਾ ਜਿੱਥੇ ਡੇਰਾ ਸੀ ਉਥੇ ਦਿਨੇ ਨੇ ਲੱਕੜਾਂ ਇਕੱਠੀਆਂ ਕਰਨੀਆਂ, ਰਾਤ ਨੂੰ ਚੋਰੀ ਪੰਡ ਬੰਨ ਕੇ ਧਰ ਆਉਣੀਆਂ। ਸਾਧੂਆਂ ਦੇ ਚੇਲੇ ਇਸ ਗੱਲੋਂ ਵੀ ਹੈਰਾਨ ਵੀ ਪਤਾ ਨੀ ਰਾਤ ਬਾਲਣ ਕੌਣ ਛੱਡ ਜਾਂਦਾ, ਇਕ ਦਿਨ ਪਹਿਰਾ ਰੱਖਿਆ ਵੀ ਰਾਤ ਜਾਗਦੇ ਰਹੋ। ਰਾਤ ਜਾਗਦੇ ਰਹੇ ਤੇ ਸਵਰੀ ਪਕੜੀ ਗਈ। ਇਹਨਾਂ ਨੇ ਬੜਾ ਇਸ ਨੂੰ ਮਾਰਿਆ ਕੁੱਟਿਆ ਡਾਂਟਿਆ ਤੇ ਮਹੰਤ ਹੋਰਾਂ ਨੂੰ ਕਹਿਣ ਲੱਗੇ ਵੀ ਤੁਹਾਡੇ ਕੋਲੋਂ ਆਪ ਤੋਂ ਨੀ ਵਰਜਿਆ ਜਾਂਦਾ, ਇਹ ਭ੍ਰਿਸ਼ਟ ਨੀਵੀਂ ਜਾਤ ਦੀ ਜਿਸ ਰਾਹ ਥਾਣੀ ਅਸੀਂ ਲੰਘਣਾ ਹੁੰਦਾ ਝਾੜੂ ਦੇ ਕੇ ਸਾਰਾ ਰਾਹ ਭ੍ਰਸ਼ਟ ਕਰ ਦਿੰਦੀ ਹੈ। ਜਦੋਂ ਕੁੱਟ ਮਾਰ ਕੇ ਬਹੁਤ ਬੁਰੇ ਭਲੇ ਬਚਨ ਕਹੇ ਤੇ ਸਵਰੀ ਵਿਚਾਰੀ ਹਟ ਗਈ। ਝਾੜੂ ਦੇਣੋ ਵੀ ਤੇ ਲੱਕੜਾਂ ਰੱਖਣੋ ਵੀ ਚਿੱਤ ਬੜਾ ਚਾਹੁੰਦਾ ਸੀ। ਵਾਹਿਗੁਰੂ ਦੀ ਨੇਤ ਐਸੀ ਹੋਈ ਵੀ ਸਰੋਵਰ ਦੇ ਵਿਚ ਕੀੜੇ ਪੈ ਗਏ, ਸਰੋਵਰ ਦਾ ਜਲ ਇਸ਼ਨਾਨ ਕਰਨ ਦੇ ਲਾਇਕ ਨਾ ਰਿਹਾ, ਨਾ ਪੀਣ ਦੇ ਯੋਗ ਰਿਹਾ। ਸਾਰੇ ਰਿਸ਼ੀਆਂ ਮੁਨੀਆਂ ਨੇ ਯਤਨ ਕੀਤਾ, ਕੋਈ ਯਤਨ ਕਾਮਯਾਬ ਨਾ ਹੋਇਆ। ਆਖਰ ਹੁਣ ਰਾਮ ਦੀ ਆਸ ਰੱਖੀ ਕਿ ਆ ਰਹੇ ਹਨ ਰਾਮ ਜੀ ਜੰਗਲ ਵਿਚ, ਉਨ੍ਹਾਂ ਦੇ ਮੂਹਰੇ ਬੇਨਤੀ ਕਰਾਂਗੇ। ਜਿਉਂ ਰਾਮ ਜੀ ਚੱਲ ਕੇ ਆਏ ਕਿਸੇ ਦੇ ਆਸ਼ਰਮ ਨਹੀਂ ਗਏ, ਸਿੱਧੇ ਪ੍ਰੇਮ ਦੇ ਖਿੱਚੇ ਹੋਏ ਭੀਲਣੀ ਦੇ ਕੁਟੀਆ ਜਾ ਵੜੇ। ਉਹਨੇ ਜੂਠੇ ਬੇਰ ਅੱਗੇ ਰੱਖੇ ਭੇਟਾ ਵਜੋਂ, ਉਹ ਵੀ ਭੋਗ ਲਾ ਲਿਆ। ਜਿਸ ਵੇਲੇ ਇਥੋਂ ਚੁੱਪ ਚੁਪੀਤੇ ਹੀ ਚੱਲ ਕੇ ਪੰਪਾ ਸਰ ਤੇ ਚਲੇ ਗਏ। ਅੱਗੇ ਰਿਸ਼ੀਆਂ ਮੁਨੀਆਂ ਦਾ ਬੜਾ ਇਕੱਠ, ਬੜਾ ਇਨ੍ਹਾਂ ਨੇ ਸਵਾਗਤ ਕੀਤਾ, ਧੰਨਵਾਦ ਕੀਤਾ, ਬੇਨਤੀ ਕੀਤੀ ਮਹਾਰਾਜ ਇਕ ਕੰਮ ਕਰਦੇ ਜਾਓ ਵੀ ਜਲ ਅਸ਼ੁੱਧ ਹੋ ਗਿਆ, ਇਹਨੂੰ ਸ਼ੁੱਧ ਕਰੋ, ਤੁਹਾਡੇ ਚਰਨ ਪੈਣਗੇ ਤੇ ਜਲ ਸ਼ੁੱਧ ਹੋਵੇਗਾ। ਰਾਮ ਜੀ ਨੇ ਇਸ਼ਨਾਨ ਕੀਤਾ ਪਰ ਜਲ ਸ਼ੁੱਧ ਨਾ ਹੋਇਆ। ਰਿਸ਼ੀਆਂ ਨੂੰ ਬੇਨਤੀ ਕੀਤੀ ਵੀ ਤੁਸੀਂ ਸਾਰੇ ਤਪਵਸਵੀ ਲੋਕ ਹੋ, ਘਰ ਬਾਰ ਤਿਆਗਿਆ ਹੈ, ਜੰਗਲ ਵਿਚ ਪੱਤੇ ਫਲ ਖਾ ਕੇ ਭੁੱਖ ਤ੍ਰੇਹ ਸਰਦੀ ਗਰਮੀ ਸਹਾਰਦੇ ਹੋ, ਤੁਸੀਂ ਸਾਰੇ ਇਕੱਠੇ ਹੋ ਕੇ ਪੰਪਾ ਸਰ ਵਿਚ ਆਪਣੇ ਚਰਨ ਧੋ ਕੇ ਪਾਓ, ਸ਼ਾਇਦ ਜਲ ਸ਼ੁੱਧ ਹੋ ਜਾਵੇ। ਸਾਰੇ ਰਿਸ਼ੀਆਂ ਨੇ ਮੰਤਰ ਪੜ ਕੇ ਚਰਨ ਧੋ ਕੇ ਜਲ ਸਰੋਵਰ ਵਿਚ ਪਾਇਆ ਪਰ ਜਲ ਸ਼ੁੱਧ ਨਾ ਹੋਇਆ। ਫਿਰ ਰਾਮ ਜੀ ਦੇ ਚਰਨਾਂ ਚ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਕਿਹਾ ਤੁਸੀਂ ਕਿਸੇ ਭਗਤ ਦਾ ਦਿਲ ਤੋੜਿਆ ਜਾਪਦਾ ਹੈ ਮਹਾਰਾਜ, ਹੋਰ ਤੇ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ। ਪਤਾ ਲੱਗ ਗਿਆ ਵੀ ਇਕ ਭੀਲਣੀ ਨੀਵੀਂ ਜਾਤ ਦੀ ਜਿਸ ਦਾ ਪਰਛਾਵਾਂ ਲੈਣਾ ਵੀ ਬੜਾ ਭੈੜਾ ਹੈ, ਉਹ ਆ ਕੇ ਸੇਵਾ ਚਰਾਉਂਦੀ ਸੀ, ਉਹਨੂੰ ਜ਼ਰੂਰ ਮਾਰ ਕੁੱਟ ਕੇ ਕੱਢਿਆ ਡੇਰੇ ਚੋਂ। ਤਾਂ ਰਾਮ ਜੀ ਨੇ ਕਿਹਾ ਜਾਓ ਉਸੇ ਸਬਰੀ ਨੂੰ ਬੁਲਾ ਕੇ ਲਿਆਓ। ਚਲੇ ਗਏ ਕੁਝ ਸੇਵਕ ਲੈ ਆਂਦਾ ਸੱਦ ਕੇ। ਤਾਂ ਰਾਮ ਚੰਦਰ ਜੀ ਨੇ ਕਿਹਾ ਤੁਸੀਂ ਹੁਣ ਭੀਲਣੀ ਦੇ ਚਰਨ ਧੋ ਕੇ ਉਹ ਜਲ ਸਰੋਵਰ ਵਿਚ ਪਾਓ। ਜਦੋਂ ਰਿਸ਼ੀ ਮੁਨੀ ਭੀਲਣੀ ਦੇ ਚਰਨ ਧੋਣ ਲੱਗੇ ਉਹਨੇ ਹੱਥ ਜੋੜ ਦਿੱਤੇ ਵੀ ਮੈਂ ਨੀਚ ਜਾਤੀ ਦੀ ਹਾਂ, ਤੁਸੀਂ ਉੱਚ ਜਾਤੀ ਦੇ ਬ੍ਰਾਹਮਣ ਲੋਕ ਹੋ, ਮੇਰੇ ਹੱਥ ਨਾ ਲਾਇਓ ਪੈਰਾਂ ਨੂੰ, ਤੁਸੀਂ ਭ੍ਰਸ਼ਟ ਹੋ ਜਾਓਗੇ। ਜੇ ਭਲਾ ਮੇਰੇ ਹੀ ਪੈਰ ਧੋਣ ਨਾਲ ਜਲ ਸ਼ੁੱਧ ਹੋਣਾ ਤੇ ਮੈਂ ਆਪਣੇ ਚਰਨ ਧੋ ਕੇ ਆਪੇ ਹੀ ਪਾ ਦਿੰਨੀ। ਆਪੇ ਹੀ ਚਰਨ ਧੋ ਕੇ ਭੀਲਣੀ ਨੇ ਜਦੋਂ ਸਰੋਵਰ ਵਿਚ ਜਲ ਪਾਇਆ ਕਿ ਜਾਦੂ ਸੀ, ਜਿਉਂ ਹੀ ਭੀਲਣੀ ਦੇ ਚਰਨ ਸਰੋਵਰ ਵਿਚ ਪਏ ਸਾਰਾ ਜਲ ਸ਼ੁੱਧ ਹੋ ਗਿਆ, ਸਾਰਾ ਰਿਸ਼ੀਆਂ ਦਾ ਮਾਣ ਨਾਸ ਹੋ ਗਿਆ। ਅਦਕ ਬਢਾਵ ਤੇ ਆਪ ਤੇ ਜਨਮੈ ਮਾ ਰਘੁਬੀਰ, ਸਵਰੀ ਪਗ ਜਲ ਪਰਸ ਤੇ ਸ਼ੁੱਧ ਭਇਓ ਸਰ ਨੀਰ। ਸਾਰਾ ਸਰੋਵਰ ਸ਼ੁੱਧ ਹੋ ਗਿਆ, ਜਿਵੇਂ ਮਾਰ ਬਾਲਮੀਕ ਨੂੰ ਨਹੀਂ ਰੱਖਿਆ ਪੰਗਤ ਵਿਚ ਵੀ ਜੇ ਬਾਲਮੀਕ ਬਹਿ ਗਿਆ ਤੇ ਅਸੀਂ ਰੋਟੀ ਨਹੀਂ ਖਾਣੀ, ਪੰਡਤਾਂ ਦਾ ਦਾਵਾ ਸੀ। ਪੰਡਿਤ ਹੋਰਾਂ ਨੇ ਭੋਜਨ ਛਕ ਲਿਆ, ਖੀਰ ਕੜਾ ਖਾ ਲਈ, ਮਾਲ ਕੂੜੇ ਖਾ ਕੇ ਲੰਮੀਆਂ ਚੌੜੀਆਂ ਆਸ਼ੀਰਵਾਦਾਂ ਦਿੱਤੀਆਂ। ਪਰ ਜਿਹੜਾ ਘੰਟਾ ਰੱਖਿਆ ਹੋਇਆ ਸੀ ਨਾ ਟੱਲ ਜੱਗ ਦਾ, ਵੀ ਜਦੋਂ ਜੱਗ ਸਪੂਰਨ ਹੋਵੇਗਾ ਉਦੋਂ ਇਹ ਟੱਲ ਖੜਕੇਗਾ, ਉਹ ਟੱਲ ਨਹੀਂ ਖੜਕਿਆ। ਜਿਸ ਵੇਲੇ ਟੱਲ ਨਾ ਖੜਕਿਆ ਤੇ ਇਸ ਦੇ ਫਲਸਰੂਪ ਬੜੇ ਵਿਆਕੁਲ ਹੋਏ, ਬੜੇ ਹੈਰਾਨ ਹੋਏ। ਆਖਿਰਕਾਰ ਵਾਲਮੀਕ ਜੀ ਨੂੰ ਲਿਆ ਕੇ ਬਿਠਾਉਣਾ ਹੀ ਪਿਆ। ਜਿਉਂ ਹੀ ਆ ਕੇ ਬੈਠੇ ਘੰਟਾ ਖੜਕਿਆ, ਜੱਗ ਸੰਪੂਰਨ ਹੋ ਗਿਆ। ਪੰਜਵੇਂ ਪਾਤਸ਼ਾਹ ਜੀ ਦਾ ਸਿੱਖ ਹੋਇਆ ਭਾਈ ਬੁੱਧੂ ਸ਼ਾਹ, ਇੱਕ ਦਸਮ ਪਾਤਸ਼ਾਹ ਜੀ ਦਾ ਸੇਵਕ ਹੈ, ਪਰ ਇਹ ਪੰਚਮ ਪਾਤਸ਼ਾਹ ਜੀ ਦੇ ਸਮੇਂ ਦੀ ਕਥਾ ਹੁੰਦੀ ਹੈ। ਜਿਸ ਵੇਲੇ ਆਵੇ ਲਗਾਏ ਬੜੀ ਸ਼ਰਧਾ ਨਾਲ, ਬੜੀ ਭਾਵਨਾ ਨਾਲ ਗੁਰੂ ਅਰਜਨ ਦੇਵ ਦੇ ਚਰਨਾਂ ਚ ਅਰਦਾਸ ਵੀ ਕੀਤੀ, ਹੇ ਸਤਿਗੁਰੂ ਇੱਟਾਂ ਚੰਗੀਆਂ ਪੱਕਣ। ਗੁਰੂ ਜੀ ਨੇ ਕਿਹਾ ਭੱਠਾ ਲਾ, ਪਰ ਭੱਠਾ ਖੋਲਣ ਤੋਂ ਪਹਿਲਾਂ ਪੰਜਾਂ ਸਿੱਖਾਂ ਨੂੰ ਭੋਜਨ ਛਕਾ ਕੇ ਅਰਦਾਸ ਕਰਵਾ ਕੇ ਫੇਰ ਭੱਠਾ ਖੋਲਣਾ। ਭੱਠੀ ਲਾ ਦਿੱਤੀ, ਅੱਗ ਬੜੀ ਦਿੱਤੀ, ਇੱਟਾਂ ਆਪਣੀ ਵੱਲੋਂ ਪਕਾਈਆਂ, ਸਿੱਖਾਂ ਨੂੰ ਭੋਜਨ ਵਰਜਿਆ। ਇੱਕ ਸਿੱਖ ਜਿਹੜਾ ਸੀ ਭੋਜਨ ਖਾਣ ਵਾਲਾ ਬਾਕੀ ਰਹਿ ਗਿਆ, ਭਾਈ ਲੱਖੂ, ਇਹ ਬਾਹਰ ਜੰਗਲ ਵਿਚ ਬੈਠਾ। ਨਿਮੰਤਰ ਮੈਨੂੰ ਵੀ ਦਿੱਤਾ ਸੀ ਪਰ ਇਹ ਨਹੀਂ ਆਇਆ ਸਮੇਂ ਸਿਰ। ਇਹਨੇ ਨੂੰ ਸੱਦਿਆ ਤੇ ਪੰਜਾਂ ਸਿੱਖਾਂ ਨੂੰ ਸੀ, ਪਰ ਕਈ ਸਿੱਖ ਆ ਗਏ, ਅੰਦਰ ਭਰ ਗਿਆ, ਪੰਗਤ ਲੱਗ ਗਈ। ਹੁਣ ਅੰਦਰ ਬਹਿਣ ਨੂੰ ਪੰਗਤ ਚ ਹੋਰ ਜਗ੍ਹਾ ਨਹੀਂ। ਇੱਕ ਸਿੱਖ ਨੇ ਕੁੰਡਾ ਮਾਰ ਲਿਆ ਵੀ ਇਹ ਪੰਗਤ ਵਰਤ ਜੂ, ਫੇਰ ਬੂਹਾ ਖੋਲਾਂਗੇ। ਬੜੇ ਪਿਆਰ ਨਾਲ ਲੰਗਰ ਵਰਤਾਇਆ ਗਿਆ, ਅਰਦਾਸਾ ਸੋਧਿਆ ਗਿਆ ਭਈ ਬੁੱਧੂ ਦਾ ਆਵਾ ਪੱਕਾ। ਜਿਸ ਵੇਲੇ ਸਿੱਖ ਨੇ ਬਾਹਰੋਂ ਆਵਾਜ਼ ਦਿੱਤੀ ਵੀ ਮੈਨੂੰ ਭੁੱਖ ਤੁਹਾਡੇ ਨੂੰ ਜ਼ਿਆਦੀ ਲੱਗੀ, ਛੇਤੀ ਦਰਵਾਜ਼ਾ ਖੋਲੋ। ਅੰਦਰ ਜਿਹੜੇ ਛਕਣ ਵਾਲੇ ਬੈਠੇ ਸੀ ਉਹਨਾਂ ਨੇ ਕਿਹਾ ਹੁਣ ਤੈਨੂੰ ਭੁੱਖ ਲੱਗ ਗਈ, ਪਹਿਲਾਂ ਕਿੱਧਰ ਗਿਆ ਸੀ, ਵੇਲੇ ਸਿਰ ਆਉਣਾ ਸੀ, ਹੁਣ ਤੇ ਪੰਗਤ ਉੱਠੂਗੀ ਤੇ ਫੇਰ ਵਾਰੀ ਆਊਗੀ। ਉਹ ਵਿਚਾਰਾ ਭੁੱਖਾ ਧਿਆਇਆ ਤਰਸਦਾ ਰਿਹਾ। ਜਿਸ ਵੇਲੇ ਅਰਦਾਸ ਕੀਤੀ ਇੱਕ ਸਿੱਖ ਨੇ, ਹੇ ਸੱਚੇ ਪਾਤਸ਼ਾਹ ਆਵਾ ਪੱਕ ਜਾਵੇ, ਵਧੀਆ ਇੱਟਾਂ ਨਿਕਲਣ, ਤੇ ਉਹਨੇ ਬਾਹਰੋਂ ਕਿਹਾ ਵੀ ਆਵਾ ਕੱਚਾ। ਜਦੋਂ ਭਾਈ ਲੱਖੂ ਦੀ ਆਵਾਜ਼ ਸੁਣੀ ਤੇ ਗੁੱਸੇ ਨਾਲ ਭਰ ਗਏ। ਉਹ ਕਹਿੰਦੇ ਵੀ ਹੈ ਤੂੰ ਵੱਡਾ ਅੰਤਰਜਾਮੀ ਜਾਂ ਕੁਝ ਵੀ ਕਹਿ ਲੋ। ਜਿਸ ਵੇਲੇ ਚਲੇ ਗਏ ਇਹ ਵੀ ਨਿਰਾਸ਼ ਹੋ ਕੇ ਚਲਾ ਗਿਆ। ਸੋਚਿਆ ਇਹਨੇ ਵੀ ਹੁਣ ਜੇ ਅੰਦਰ ਗਏ ਤੇ ਮਾਰ ਮਾਰ ਹੀ ਨਾ ਪੈਂਦੀ ਹੋਵੇ। ਸੋ ਜਿਸ ਵੇਲੇ ਭੱਠਾ ਖੋਲਿਆ ਤੇ ਇੱਟਾਂ ਕੱਚੀਆਂ ਨਿਕਲੀਆਂ, ਪਿੱਲੀਆਂ ਨਿਕਲੀਆਂ, ਪੰਜਵੇਂ ਪਾਤਸ਼ਾਹ ਦੇ ਚਰਨਾਂ ਚ ਬੇਨਤੀ ਕੀਤੀ ਜਾ ਕੇ, ਮਹਾਰਾਜ ਤੁਹਾਡੇ ਚਰਨਾਂ ਚ ਅਰਦਾਸ ਵੀ ਕਰਕੇ ਗਿਆ ਸਾਂ, ਤੁਹਾਡਾ ਬਚਨ ਮੰਨ ਕੇ ਆਵਾ ਵੀ ਚੰਗੀ ਤਰ੍ਹਾਂ ਪਕਾਇਆ ਤੇ ਲੰਗਰ ਵੀ ਛਕਾਇਆ ਤੇ ਫਿਰ ਵੀ ਇੱਟਾਂ ਪਿੱਲੀਆਂ ਨਿਕਲੀਆਂ ਨੇ। ਗੁਰੂ ਜੀ ਅੰਤਰਜਾਮੀ ਹਨ, ਆਪਣੇ ਨਾਲੋਂ ਆਪਣੇ ਸੇਵਕਾਂ ਦੀ ਮਹਿਮਾ ਜ਼ਿਆਦੀ ਵਧਾਉਂਦੇ ਹਨ। ਜਿਹਨੂੰ ਕੋਈ ਪੁੱਛਦਾ ਗਿੱਛਦਾ ਨਹੀਂ ਉਹਨੂੰ ਵੀ ਸ਼੍ਰੋਮਣੀ ਬਣਾਉਣਾ ਚਾਹੁੰਦੇ। ਭਾਈ ਲੱਖੂ ਭਾਈ ਨਿਰਾਸਾ ਹੀ ਆ ਗਿਆ, ਹਰ ਰੋਜ਼ 21 ਜਪਜੀ ਸਾਹਿਬ ਦੇ ਪਾਠ ਕਰਦਾ ਤੇ ਫਿਰ ਰੋਟੀ ਖਾਂਦਾ ਨਹੀਂ ਤੇ ਰੋਟੀ ਨਹੀਂ ਖਾਂਦਾ। ਇਹ ਉਸ ਸਿੱਖ ਦਾ ਨਿਯਮ ਸੀ, ਜਿੰਨਾ ਚਿਰ ਬਾਣੀ ਪੜ੍ਹੀ ਨਾ ਜਾਊ ਉਨਾ ਚਿਰ ਲੰਗਰ ਛਕਣਾ ਨਹੀਂ। ਜਾ ਕੇ ਉਸ ਸਿੱਖ ਨੂੰ ਲੱਭ, ਉਹਨੂੰ ਪ੍ਰਸ਼ਾਦ ਛਕਾ, ਉਹਦੀ ਪ੍ਰਸੰਨਤਾ ਲੈ, ਤੇ ਇੱਟਾਂ ਤੇ ਤੇਰੀਆਂ ਫਿਰ ਵੀ ਪਿੱਲੀਆਂ ਹੀ ਰਹਿਣਗੀਆਂ, ਪਰ ਤੂੰ ਦੁਬਾਰਾ ਚੱਲ ਕੇ ਆ ਗਿਆ ਗੁਰੂ ਘਰ ਵਿਚ, ਇਸ ਵਾਸਤੇ ਤੇਰੀਆਂ ਕੱਚੀਆਂ ਹੀ ਪੱਕੀਆਂ ਦੇ ਭਾਅ ਵਿਕ ਜਾਣਗੀਆਂ, ਪਿੱਲੀਆਂ ਹੀ ਪੱਕੀਆਂ ਦੇ ਭਾਅ ਵਿਕਣ ਗਈਆਂ। ਐਸਾ ਹੀ ਹੋਇਆ, ਮੀਂਹ ਪੈਣ ਲੱਗ ਪਿਆ, ਉਧਰੋਂ ਸ਼ਾਹੀ ਕਿਲੇ ਦੀ ਦੀਵਾਰ ਢਹਿ ਗਈ, ਇੱਟਾਂ ਲੱਭਣ ਦਾ ਪਤਾ ਲੱਗਾ। ਇਹਨੇ ਕਿਹਾ ਵੀ ਇੱਟਾਂ ਤੇ ਹੈਗੀਆਂ ਪਰ ਮੁੱਲ ਪੂਰਾ ਲਊਂਗਾ, ਦੋਮ ਸੋਮ ਦਾ ਮੁੱਲ ਮੈਂ ਨਹੀਂ ਲੈਣਾ, ਮੈਂ ਤੇ ਪਹਿਲੇ ਨੰਬਰ ਦੀ ਇੱਟ ਦਾ ਮੁੱਲ ਲੈਣਾ। ਉਹਨਾਂ ਨੇ ਪੂਰਾ ਹੀ ਮੁੱਲ ਦੇ ਦਿੱਤਾ, ਸਾਰੀਆਂ ਇੱਟਾਂ ਇੱਕੇ ਵੇਰ ਹੀ ਵਿਕ ਗਈਆਂ। ਪੰਜਵੇਂ ਪਾਤਸ਼ਾਹ ਜੀ ਨੇ ਆਪਣੀ ਧਰਮ ਪਤਨੀ ਗੰਗਾ ਜੀ ਨੂੰ ਬਾਬੇ ਬੁੱਢੇ ਜੀ ਦੇ ਪਾਸ ਭੇਜਿਆ ਸੇਵਕ ਦੀ ਵਡਿਆਈ ਵਧਾਉਣ ਵਾਸਤੇ। ਇਤਿਆਦ ਆਦਿ ਅਨੇਕਾਂ ਕਥਾਵਾਂ ਹਨ ਜਿਹੜੇ ਅਯੋਗ ਸੀ ਵਾਹਿਗੁਰੂ ਨੇ ਉਹਨਾਂ ਨੂੰ ਯੋਗ ਲਾਇਕ ਹੀ ਨਹੀਂ ਬਣਾਇਆ। ਨਮੋ ਅਯੋਗ ਜੋ ਅੱਗੇ ਉਹਨਾਂ ਨੂੰ ਅੱਗੇ ਕਰ ਦਿੱਤਾ, ਮੁਖੀ ਕਰ ਦਿੱਤਾ, ਸ਼੍ਰੋਮਣੀ ਕਰ ਦਿੱਤਾ। ਜਿਵੇਂ ਕੀੜੀ ਸਮੁੰਦਰ ਪਾਰ ਨਹੀਂ ਕਰ ਸਕਦੀ, ਜੇ ਚੂਹਾ ਸਾਗਰ ਵਿੱਚ ਛਲਾਂਗ ਲਾ ਦੇਵੇ ਤੇ ਕਿਹੜਾ ਬੰਨੇ ਲੰਘ ਜਾਣਾ ਹੈ। ਇਸੇ ਪ੍ਰਕਾਰ ਨਾਲ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਵਾਹਿਗੁਰੂ ਤੇ ਬੇਅੰਤ ਹੈ, ਉਹਦਾ ਅੰਤ ਨਹੀਂ ਪਾ ਸਕਦਾ ਕੋਈ ਵੀ। ਜਸ ਕਰਕੇ, ਵਡਿਆਈ ਕਰਕੇ ਜੀਵ ਵਿਚਾਰਾ ਕੀ ਹੈ। ਪ੍ਰਮਾਣ ਵਜੋਂ ਕੀਟੀ ਕੇ ਉਦਰ ਵਿਖੇ ਹਸਤੀ ਸਮਾਏ ਕੈਸੇ, ਅਤੁੱਲ ਪਹਾੜ ਭਾਰ ਭ੍ਰਿੰਗੀ ਕਿਉਂ ਉਠਾਵਈ। ਜੇ ਹੁਣ ਕੀੜੀ ਚਾਹਵੇ ਵੀ ਹਾਥੀ ਨੂੰ ਖਾ ਲਵਾਂ ਤੇ ਕੀੜੀ ਦੇ ਢਿੱਡ ਵਿਚ ਥੋੜਾ ਹਾਥੀ ਵੜ ਚੱਲਿਆ ਹੈ, ਅਣਹੋਣੀ ਗੱਲ ਹੈ। ਭਾਵ ਵਾਹਿਗੁਰੂ ਦਾ ਜਸ ਇੰਨਾ ਬੇਅੰਤ ਹੈ, ਜੀਵ ਕੀੜੀ ਵਰਗਾ, ਪਰਮਾਤਮਾ ਹਾਥੀ ਵਰਗਾ ਹੈ। ਕੀੜੀ ਕੇ ਉਦਰ ਵਿਖੇ ਹਸਤੀ ਸਮਾਏ ਕੈਸੇ, ਅਤੁੱਲ ਪਹਾੜ ਭਾਰ ਭ੍ਰਿੰਗੀ ਕਿਉਂ ਉਠਾਵਈ। ਜੇ ਭ੍ਰਿੰਗੀ ਚਾਹਵੇ ਵੀ ਮੈਂ ਸਮੇਰੂ ਪਰਬਤ ਸਿਰ ਦੇ ਉੱਤੇ ਚੁੱਕ ਲਵਾਂ ਤੇ ਨਹੀਂ ਚੁੱਕ ਸਕਦੀ। ਮੱਛਰ ਕੇ ਡੰਗ ਸੋ ਮਰਤ ਨਹੀਂ ਬਾਸਕ ਨਾਗ। ਭਾਈ ਗੁਰਦਾਸ ਜੀ ਕਹਿੰਦੇ ਜੇ ਮੱਛਰ ਗੁੱਸੇ ਚ ਆ ਜਾਵੇ ਤੇ ਬਾਸਕ ਨਾਗ ਨੂੰ ਡੰਗ ਮਾਰ ਕੇ ਮਾਰ ਦੇਣਾ ਤੇ ਨਾਗ ਥੋੜਾ ਮਰਦਾ। ਨਾਗ ਨੂੰ ਤੇ ਜਿਹੜਾ ਹੋਰ ਛੋਟਾ ਮੋਟਾ ਜਾਨਵਰ ਡੰਗ ਮਾਰੇ ਉਹ ਜਾਨਵਰ ਮਰ ਜਾਂਦਾ ਹੈ। ਮੱਛਰ ਕੇ ਡੰਗ ਸੋ ਮਰਤ ਨਹੀਂ ਬਾਸਕ ਨਾਗ, ਮੱਕਰੀ ਚੀਤੇ ਜੀਤੇ ਸਰਨ ਪੁਜਾਵਈ। ਚਮ ਤਰ ਤਮ ਚਰ ਉਡਤ ਨਾ ਪਹੁੰਚੇ ਆਕਾਸ਼ ਬਾਸ, ਮੂਸਾ ਤੋਂ ਪੈਰ ਨਾ ਸਮੁੰਦਰ ਪਾਰ ਪਾਵਈ। ਜੇ ਹੁਣ ਚੂਹਾ ਸਮੁੰਦਰ ਤੋਂ ਪਾਰ ਲੰਘਣਾ ਚਾਹਵੇ ਤੇ ਨਹੀਂ ਲੰਘ ਸਕਦਾ। ਜੇ ਚਮ ਗਿੱਦੜ ਤੇ ਉੱਲੂ ਆਕਾਸ਼ ਦਾ ਅੰਤ ਲੈਣਾ ਚਾਹੁਣ ਤੇ ਨਹੀਂ ਲੈ ਸਕਦੇ, ਕਿਉਂ ਦਿਨੇ ਤੇ ਇਹਨਾਂ ਨੂੰ ਦਿਸਦਾ ਨਹੀਂ, ਹਨੇਰੇ ਵਿਚ ਦਿਸਦਾ ਹੈ। ਤਮ ਚਰ ਉਡਤ ਨਾ ਪਹੁੰਚੇ ਆਕਾਸ਼ ਬਾਸ, ਆਕਾਸ਼ ਦਾ ਅੰਤ ਨਹੀਂ ਲੈ ਸਕਦੇ, ਸਮੁੰਦਰ ਦਾ ਪਾਰ ਨਹੀਂ ਮੂਸਾ ਕੀੜੀ ਪਾ ਸਕਦੀ। ਪਰ ਜਿਵੇਂ ਉਡਾਰੀਆਂ ਤੇ ਲਾ ਸਕਦੇ ਨਾ ਆਕਾਸ਼ ਵਿਚ, ਤੈਸੇ ਪ੍ਰਿਆ ਪ੍ਰੇਮ ਨੇਮ ਅਗਮ ਅਗਾਧ ਬੋਧ, ਗੁਰਮੁਖ ਸਾਗਰ ਜਿਉਂ ਬੂੰਦ ਹਵੇ ਸਮਾਵਈ। ਕਹਿੰਦੇ ਜਿਵੇਂ ਨਦੀਆਂ ਸਮੁੰਦਰ ਦਾ ਅੰਤ ਨਹੀਂ ਲੈ ਸਕਦੀਆਂ, ਪਰ ਨਦੀ ਦਾ ਜਲ ਸਮੁੰਦਰ ਚ ਪੈ ਕੇ ਸਮੁੰਦਰ ਹੀ ਬਣ ਜਾਂਦਾ ਹੈ, ਤਿਵੇਂ ਜਿਹੜਾ ਜੀਵ ਵਾਹਿਗੁਰੂ ਦੀ ਭਗਤੀ ਕਰਦਾ ਹੈ, ਨਾਮ ਜਪਦਾ ਹੈ, ਕਥਾ ਕੀਰਤਨ ਕਰਦਾ ਸੁਣਦਾ, ਅੰਤ ਤੇ ਨਹੀਂ ਪਾ ਸਕਦਾ ਵਾਹਿਗੁਰੂ ਦਾ, ਪਰ ਆਪਣੇ ਆਪ ਦਾ ਭਲਾ ਕਰ ਸਕਦਾ ਹੈ। ਮੱਛਰ ਤੋਂ ਲੈ ਕੇ ਗਰੜ ਪਰਯੰਤ ਆਕਾਸ਼ ਦੀ ਯਾਤਰਾ ਤੇ ਕਰ ਸਕਦੇ ਹਨ। ਜਦੋਂ ਯਾਤਰਾ ਕਰਦੇ ਕਰਦੇ ਥੱਕ ਜਾਂਦੇ ਨੇ ਪੰਛੀ, ਮੁੜ ਆਪਣੇ ਆਲ੍ਹਣਿਆਂ ਵਿਚ ਆ ਜਾਂਦੇ ਨੇ, ਆਪਣੇ ਘਰ ਆ ਪ੍ਰਵੇਸ਼ ਕਰਦੇ ਨੇ। ਜਿਹੜੇ ਜਿਹੜੇ ਜੀਵ ਵਾਹਿਗੁਰੂ ਦਾ ਜਸ ਕਰਦੇ ਨੇ ਆਪਣੇ ਭਲੇ ਵਾਸਤੇ, ਉਹਨਾਂ ਦਾ ਭਲਾ ਹੋ ਜਾਂਦਾ, ਉਹਨਾਂ ਦੀ ਰਸਨਾ ਸਫਲੀ, ਉਹਨਾਂ ਦੀ ਬਾਣੀ ਸਫਲੀ, ਅੰਤ ਤੇ ਉਹਨਾਂ ਨੇ ਲੈਣਾ ਨਹੀਂ ਪਰ ਆਪਣੀ ਜੀਵਨ ਯਾਤਰਾ ਨੂੰ ਸਫਲ ਕਰ ਲੈਂਦੇ। ਇਸ ਵਾਸਤੇ ਉਹ ਗਾਇਨ ਕਰਨ ਯੋਗ ਪ੍ਰਭੂ ਜਿਹੜਾ ਹੈ, ਉਹ ਬਹੁਤਾ ਹੀ ਗੁਣਾਂ ਦਾ ਮਾਲਕ ਹੈ। ਸਾਰਦ ਸੇਸ ਮਹੇਸ਼ ਬਿਦ ਅਗਮ ਨਿਗਮ ਪੁਰਾਨ, ਨਿਤ ਨਿਤ ਕੈ ਜਸ ਗੁਣ ਕਰੇ ਨਿਰੰਤਰ ਗਾਨ। ਸਾਰਦਾ, ਸ਼ੇਸ਼ਨਾਗ, ਸ਼ਿਵਜੀ, ਬ੍ਰਹਮਾ ਆਦਿ ਵੇਦਾਂ ਸ਼ਾਸਤਰਾਂ ਦੇ ਕਰਤਾ ਵਾਰ ਵਾਰ ਕਹਿ ਰਹੇ ਨੇ ਕਿ ਵਾਹਿਗੁਰੂ ਬੇਅੰਤ ਹੈ, ਵਾਹਿਗੁਰੂ ਬੇਅੰਤ ਹੈ, ਪਰ ਫਿਰ ਵੀ ਉਹਦਾ ਜਸ ਕਰੀ ਜਾਂਦੇ ਨੇ। ਇਸੇ ਤਰ੍ਹਾਂ ਭਾਵੇਂ ਪਰਮਾਤਮਾ ਬੇਅੰਤ ਹੈ, ਤੁਸੀਂ ਉਹ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਕਈ ਲੋਕਾਂ ਦਾ ਸੁਭਾਅ ਹੁੰਦਾ ਵੀ ਵਾਹਿਗੁਰੂ ਨੂੰ ਸੌਣ ਨਹੀਂ ਦਿੰਦੇ, ਇਹ ਰਾਤ ਦਿਨ ਵਾਹਿਗੁਰੂ ਵਾਹਿਗੁਰੂ ਕਰਦੇ ਰਹਿੰਦੇ ਨੇ, ਰਾਤ ਦਿਨ ਬਾਣੀ ਪੜ੍ਹਦੇ ਰਹਿੰਦੇ ਨੇ। ਉਹ ਬਾਣੀ ਅਸੀਂ ਵਾਹਿਗੁਰੂ ਦਾ ਅੰਤ ਲੈਣ ਵਾਸਤੇ ਨਹੀਂ ਪੜ੍ਹਨੀ, ਆਪਣੇ ਭਲੇ ਵਾਸਤੇ ਪੜ੍ਹਨੀ ਹੈ। ਐਸਾ ਜੋ ਪ੍ਰਭੂ ਹੈ, ਬੇਅੰਤਤਾ ਦਾ ਮਾਲਕ, ਉਸ ਨੂੰ ਸਾਡੀ ਨਮਸਕਾਰ ਹੈ। ਨਮੋ ਅਯੋਗੰ ਜੋਗ ਜੋਗੇ, ਜੇ ਦੋਵਾਂ ਨੂੰ ਇਕੱਠਾ ਕਰ ਲੋਗੇ, ਪਹਿਲੇ ਅੱਖਰ ਵੱਖਰੇ ਕਰ ਲੋ ਤਿੰਨ, ਨਮੋ ਜੋਗ ਜੋਗੇ ਜੋ ਵਾਹਿਗੁਰੂ ਜੋ ਗਜ, ਗਜ ਨਾਮ ਹਾਥੀ ਦਾ ਵੀ ਆਉਂਦਾ ਹੈ, ਜਾਂ ਯੋਗ ਪਹਿਲਾ ਅਰਥ ਕੀਤਾ ਸੀ ਕਿ ਯੋਗ ਦੁਆਰਾ ਗੇ ਮੈਣੇ ਪ੍ਰਾਪਤ ਹੁੰਦਾ ਹੈ। ਜਿਹੜਾ ਵਾਹਿਗੁਰੂ ਯੋਗ ਸਾਧਨਾ ਦੁਆਰਾ ਵੀ ਯੋਗੀਆਂ ਨੂੰ ਪ੍ਰਾਪਤ ਹੋ ਜਾਂਦਾ ਹੈ, ਭਗਤੀ ਕਰਨ ਵਾਲੇ ਭਗਤਾਂ ਨੂੰ ਭਗਤੀ ਦੁਆਰਾ ਵੀ ਪ੍ਰਾਪਤ ਹੋ ਜਾਂਦਾ ਹੈ, ਐਸੇ ਪ੍ਰਭੂ ਨੂੰ ਸਾਡੀ ਨਮਸਕਾਰ ਹੈ ਜੋ ਯੋਗੀਆਂ ਦਾ ਯੋਗੀ ਹੈ, ਭਗਤਾਂ ਦਾ ਭਗਤ ਹੈ। ਨਮੋ ਯੋਗ ਯੋਗੇ, ਜੋ ਯੋਗੀ ਜਨ ਵਾਹਿਗੁਰੂ ਨਾਲ ਜੁੜੇ ਰਹਿੰਦੇ ਹਨ, ਉਹਨਾਂ ਵਿੱਚ ਜੋੜਨ ਦੀ ਸ਼ਕਤੀ ਉਹਦੀ ਆਪਣੀ ਹੈ, ਉਸ ਪ੍ਰਭੂ ਨੂੰ ਸਾਡੀ ਨਮਸਕਾਰ ਹੈ। ਨਮੋ ਭੋਗ ਭੋਗੇ, ਦੂਸਰੀ ਤੁਕ ਹੈ ਭੋਗ ਭੋਗੇ। ਨਮੋ ਮੈਣੇ ਨਮਸਕਾਰ, ਨਮਸਕਾਰ ਹੋਵੇ ਉਸ ਵਾਹਿਗੁਰੂ ਤਾਈ ਜੋ ਸਾਰੇ ਜਗਤ ਦੇ ਭੋਗਾਂ ਨੂੰ ਭੋਗਣ ਵਾਲਾ ਹੈ, ਜੋ ਸਾਰੇ ਜਗਤ ਦਾ ਭੋਗ ਪਾਉਣ ਵਾਲਾ ਹੈ, ਭਾਵ ਸਾਰੇ ਜਗਤ ਦਾ ਅੰਤ ਕਰ ਦੇਣ ਵਾਲਾ ਹੈ। ਉਸ ਦਾ ਕੋਈ ਅੰਤ ਨਹੀਂ ਪਾ ਸਕਦਾ, ਉਹਨੇ ਸਾਰਿਆਂ ਦਾ ਅੰਤ ਕਰ ਦਿੱਤਾ ਹੈ। ਭੋਗੀ ਜੀਵਾਂ ਦਾ ਭੋਗ ਪਾਉਣ ਵਾਲਾ ਹੈ, ਜਿਹੜੇ ਸਾਰੀ ਉਮਰ ਭੋਗਾਂ ਨੂੰ ਹੀ ਭੋਗਦੇ ਰਹਿ, ਰਾਜਾ ਰੂਪ ਹੋ ਕਰਕੇ ਸਾਰੇ ਪਦਾਰਥਾਂ ਦਾ ਆਨੰਦ ਮਾਣ ਰਿਹਾ ਹੈ, ਸਾਰੇ ਭੋਗਾਂ ਨੂੰ ਭੋਗ ਰਿਹਾ ਹੈ, ਜਾਂ ਫਿਰ ਪ੍ਰੇਮੀ ਅਤੇ ਭਾਵਨਾ ਵਾਲੇ ਲੋਕਾਂ ਦਾ ਲਾਇਆ ਹੋਇਆ ਭੋਗ ਆਪ ਖਾਂਦਾ ਹੈ। ਭੋਗ ਲੱਗੇ ਭੋਗ ਮੈਣੇ, ਧੰਨੇ ਭਗਤ ਨੇ ਭੋਗ ਲਵਾਇਆ ਤੇ ਖਾ ਲਿਆ ਪ੍ਰਭੂ ਨੇ ਸਭੋ ਕੁਝ। ਨਮਸਕਾਰ ਹੋਵੇ ਐਸੇ ਭੋਗ ਭੋਗੇ, ਭੋਗਾਂ ਦਾ ਭੋਗਤਾ ਜੋ ਵਾਹਿਗੁਰੂ ਹੈ। ਕੇਵਲ ਪ੍ਰਭੂ ਹੀ ਹੈ ਜੋ ਸਮਗਰ ਭੋਗਾਂ ਦੇ ਭੋਗਣ ਨੂੰ ਸਮਰੱਥ ਹੈ। ਜੀਵ ਪਾਸ ਤਾਂ ਇੰਨੀ ਸ਼ਕਤੀ ਨਹੀਂ, ਉਹਦੇ ਤੋਂ ਲੈ ਕੇ ਅਸਤ ਤੱਕ ਕਿਸੇ ਦਾ ਰਾਜ ਹੋਵੇ ਤਾਂ ਜਾ ਕੇ ਜਗਤ ਦੇ ਭੋਗਾਂ ਨੂੰ ਭੋਗ ਸਕਦਾ ਹੈ, ਪਰ ਦੁਨੀਆਂ ਦੇ ਭੋਗਾਂ ਨਾਲੋਂ 100 ਗੁਣਾ ਵੱਧ ਮਹਾਤਮ ਮ੍ਰਿਤੂ ਲੋਕ ਦਾ ਮੰਨਿਆ ਹੈ। ਮ੍ਰਿਤ ਲੋਕ ਦੇ ਨਾਲੋਂ 7 ਗੁਣਾ ਹੋਰ ਲਾਭ ਗੰਧਰਵ ਲੋਕ ਦਾ ਹੈ। ਇਸੇ ਕਰਮ ਨਾਲ ਯਾਨ ਦੇਵ ਇੰਦਰ ਬ੍ਰਹਸਪਤੀ ਬ੍ਰਹਮਾ ਆਦਿ ਭੋਗਾਂ ਨੂੰ ਭੋਗਣ ਵਾਲੇ ਜੋ ਮੰਨੇ ਹਨ, ਉਹਨਾਂ ਦਾ ਵੀ ਭੋਗ ਪਾਉਣ ਵਾਲਾ ਜੋ ਵਾਹਿਗੁਰੂ ਹੈ ਉਸ ਨੂੰ ਸਾਡੀ ਨਮਸਕਾਰ ਹੈ। ਜੋ ਸਾਰਿਆਂ ਦਾ ਭੋਗਤਾ ਹੈ ਪ੍ਰਭੂ ਹੀ ਸਮਗਰ ਹੈ। ਜੀਵ ਤਾਂ ਭੋਗਦੇ ਹੋਏ ਰੱਜ ਜਾਂਦੇ ਹਨ, ਥੱਕ ਜਾਂਦੇ ਹਨ, ਖਪ ਜਾਂਦੇ ਹਨ, ਪਰ ਭਰਤਰੀ ਜੀ ਨੇ ਲਿਖਿਆ, ਅਹੋ ਸਖੇ ਮੈਂ ਭੋਗਨ ਭੋਗੇ। ਹੇ ਮੇਰੇ ਮਿੱਤਰੋ, ਮੈਂ ਜਾਣਿਆ ਕਿ ਭੋਗ 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 ਕੇ ਮੈਂ ਰੱਜ ਜਾਵਾਂਗਾ। ਅਹੋ ਸਖੇ ਮੈਂ ਭੋਗਨ ਭੋਗੇ, ਉਲਟਾ ਭੋਗਨ ਭੋਗਿਓ ਮੋਹੇ। ਪਰ ਮੈਨੂੰ ਉਦੋਂ ਪਤਾ ਲੱਗਾ ਜਦੋਂ ਭੋਗਾਂ ਨੇ ਮੈਨੂੰ ਭੋਗ ਲਿਆ, ਭੋਗਾਂ ਨੇ ਮੇਰਾ ਭੋਗ ਪਾ ਦਿੱਤਾ, ਮੇਰੇ ਸਰੀਰ ਵਿਚ ਬਲ ਨਾ ਰਿਹਾ, ਮੇਰੇ ਸਰੀਰ ਵਿਚ ਸਤਿਆ ਨਾ ਰਹੀ। ਜੀਵਾਂ ਦੀ ਵੀ ਐਸੀ ਹਾਲਤ ਹੁੰਦੀ ਹੈ ਕਿ ਭੋਗ ਹੀ ਜੀਵਾਂ ਦਾ ਭੋਗ ਪਾ ਦਿੰਦੇ ਹਨ। ਦੂਸਰਾ ਅਰਥ ਏਦਾਂ ਲਗਾਓ, ਨਮੋ ਭੋਗ ਭੋਗੇ, ਜਿਹੜਾ ਸਾਰਿਆਂ ਨਾਲ ਰਮਿਆ ਹੋਇਆ ਹੈ। ਜਿਹੜੇ ਜਿਹੜੇ ਸ਼ਰਧਾਲੂ ਭਗਤ ਸੰਤ ਜਗਿਆਸੂ ਜਨ ਹਨ, ਉਹ ਨਾਨਾ ਪ੍ਰਕਾਰ ਦੇ ਭੋਜਨ ਬਣਾ ਬਣਾ ਕੇ ਨਾਮ ਜਪਣ ਵਾਲੇ ਸੰਤਾਂ ਮਹਾਤਮਾ ਨੂੰ ਛਕਾਉਂਦੇ ਹਨ। ਜਦੋਂ ਸੰਤਾਂ ਨੂੰ ਭੋਗ ਲੱਗ ਜਾਂਦਾ ਹੈ ਤੇ ਪ੍ਰਭੂ ਉਹਨਾਂ ਭੋਜਨਾਂ ਨੂੰ ਭੋਗ ਲੈਂਦਾ ਹੈ, ਤ੍ਰਿਪਤ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੂੰ ਮਰਦਾਨੇ ਨੇ ਪੁੱਛਿਆ, ਕੁਝ ਪ੍ਰੇਮੀਆਂ ਨੇ ਪੁੱਛਿਆ, ਮਹਾਰਾਜ ਆਪ ਕਈ ਕਈ ਮਹੀਨੇ ਰੋਟੀ ਨਹੀਂ ਖਾਂਦੇ। ਸਤਿਗੁਰੂ ਜੀ ਕਹਿਣ ਲੱਗੇ, ਜਦੋਂ ਕੋਈ ਸਾਡੇ ਸਿੱਖ ਨੂੰ ਸ਼ਰਧਾ ਨਾਲ ਭੋਜਨ ਛਕਾਉਂਦਾ ਹੈ, ਇੱਕ ਵਰਾ ਉਹਦੀ ਸਾਨੂੰ ਤ੍ਰਿਪਤੀ ਰਹਿੰਦੀ ਹੈ। ਕਲਗੀਧਰ ਪਾਤਸ਼ਾਹ ਜੀ ਨੇ ਤੇ ਮਰਿਆਦਾ ਹੀ ਬਣਾ ਦਿੱਤੀ ਵੀ ਜਦੋਂ ਸਾਧ ਸੰਗਤ ਵਿਚ ਕੋਈ ਭੋਜਨ ਲਿਆਵੇ, ਜਦੋਂ ਕੜਾ ਪ੍ਰਸ਼ਾਦ ਦੀ ਦੇਗ ਗੁਰੂ ਘਰ ਵਿਚ ਆਵੇ, ਅਰਦਾਸਾ ਸੋਧ ਕੇ ਕਿਰਪਾਨ ਭੇਟ ਕਰਕੇ ਪਹਿਲਾਂ 5 ਸਿੱਖਾਂ ਦੇ ਹੱਥ ਤੇ ਉਹ ਪ੍ਰਸ਼ਾਦ ਰੱਖਿਆ ਜਾਵੇ, ਜਿਹਨੂੰ ਅਸੀਂ 5 ਪਿਆਰਿਆਂ ਦਾ ਪ੍ਰਸ਼ਾਦ ਕਹਿੰਦੇ ਹਾਂ। ਇਹ ਸਿੱਖ ਇਹ ਖਾਲਸਾ ਮੈਨੂੰ ਬਹੁਤਾ ਹੀ ਪਿਆਰਾ। ਜਦੋਂ 5 ਸਿੱਖ ਆਪਣੇ ਮੂੰਹ ਵਿਚ ਭੋਜਨ ਪਾ ਲੈਣਗੇ, ਤੁਸੀਂ ਸਮਝ ਲੈਣਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਖਾ ਲਿਆ। ਸਤਿਗੁਰੂ ਜੀ ਪ੍ਰਸੰਨ ਹੋ ਗਏ, ਰੱਜ ਗਏ, ਤ੍ਰਿਪਤ ਹੋ ਗਏ। ਜਿਹੜੇ ਸ਼ਰਧਾ ਤੇ ਭਾਵਨਾ ਨਾਲ ਗੁਰੂ ਸਾਹਿਬ ਜੀ ਨੂੰ ਭੋਗ ਲਵਾਉਂਦੇ ਹਨ, ਉਨ੍ਹਾਂ ਦੇ ਭੋਗ ਨੂੰ ਭੋਗਣ ਵਾਲੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਾਂ ਫਿਰ ਪ੍ਰੇਮ ਦੇ ਅਧੀਨ ਹੋ ਕੇ ਜਿਨ੍ਹਾਂ ਨੇ ਪਰਮੇਸ਼ਰ ਹਰੀ ਦੀ ਸੇਵਾ ਪੂਜਾ ਟਹਿਲ ਕੀਤੀ ਹੈ। ਜੇ ਬਿਦਰ ਦੇ ਘਰ ਕ੍ਰਿਸ਼ਨ ਜੀ ਆ ਗਏ ਤੇ ਬਿਦਰ ਦੀ ਘਰ ਵਾਲੀ ਨੂੰ ਸੁੱਧ ਬੁੱਧ ਭੁੱਲ ਗਈ, ਜੇ ਸਾਈਂ ਦਾਸ ਰਾਮੋਂ ਦੇ ਘਰ ਛੇਵੇਂ ਪਾਤਸ਼ਾਹ ਚਲੇ ਗਏ ਤੇ ਸਭ ਸੁਧਾਂ ਭੁੱਲ ਗਈਆਂ। ਕਈ ਵਾਰ ਬਹੁਤਾ ਹੀ ਪ੍ਰੇਮ ਵਿਚ ਆ ਕੇ ਬੰਦਾ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਜਦੋਂ ਪ੍ਰੇਮ ਵਿਚ ਆਉਂਦਾ, ਕਿਸੇ ਦੇ ਮੁੰਡੇ ਕੁੜੀ ਦਾ ਵਿਆਹ ਹੁੰਦਾ, ਨਾ ਮਾਂ ਨੂੰ ਭੁੱਖ ਲੱਗਦੀ ਨਾ ਪਿਓ ਨੂੰ ਭੁੱਖ ਲੱਗਦੀ, ਖੁਸ਼ੀ ਨਾਲ ਹੀ ਭੁੱਖ ਉੱਡੀ ਰਹਿੰਦੀ ਹੈ। ਇਸੇ ਤਰ੍ਹਾਂ ਜਿਹੜੇ ਸੰਤ ਭਗਤ ਵਾਹਿਗੁਰੂ ਦੀ ਭਗਤੀ ਕਰਨ ਵਾਲੇ, ਉਨ੍ਹਾਂ ਨੂੰ ਭੁੱਖ ਨਹੀਂ ਲੱਗਦੀ, ਉਹ ਤੇ ਹੋਰਨਾਂ ਦੀ ਭੁੱਖ ਦੂਰ ਕਰ ਦਿੰਦੇ ਨੇ। ਬਿਦਰ ਦੀ ਪਤਨੀ ਨੇ ਸਾਗ ਬਣਾਇਆ ਤੇ ਲੂਣ ਪਾਉਣਾ ਭੁੱਲ ਗਈ, ਕੇਲੇ ਛਿੱਲ ਕੇ ਖਵਾਉਣੇ ਸੀ ਤੇ ਛਿੱਲੜੀ ਫੜਾਈ ਜਾਵੇ, ਖਾਈ ਜਾ ਰਹੇ ਹਨ ਨਾਲੇ ਪ੍ਰਸੰਨ ਹੋਈ ਜਾਂਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਲਾਲੋ ਤਰਖਾਣ ਦੇ ਘਰ ਪੁੱਜੇ, ਰੁੱਖੀ ਸੁੱਖੀ ਰੋਟੀ ਖਾ ਕੇ ਜੰਗਲ ਚ ਚਲੇ ਜਾਂਦੇ ਨੇ, ਪ੍ਰਸੰਨ ਚਿੱਤ ਰਹਿੰਦੇ ਨੇ। ਉਥੋਂ ਦਾ ਹੀ ਚੌਧਰੀ, ਉਥੋਂ ਦਾ ਹੀ ਹੁਕਮਰਾਨ, ਉਥੋਂ ਦਾ ਹੀ ਛੋਟਾ ਜਿਹਾ ਰਾਜਾ ਜਿਹੜਾ ਸੀ ਨਾ ਮਲਕ ਭਾਗੋ ਵਜ਼ੀਰ, ਉਹਨੇ ਵੀ ਬ੍ਰਹਮ ਭੋਜ ਕੀਤਾ। ਸਾਲ ਬਾਅਦ ਬ੍ਰਹਮ ਭੋਜ ਕਰਦਾ ਹੁੰਦਾ ਸੀ, ਉਹਦੇ ਕੰਨਾਂ ਚ ਬਲੇਲ ਪਈ ਵੀ ਨਾਨਕ ਤਪਾ ਆਏ ਨੇ, ਕਹਿੰਦਾ ਵੀ ਉਹਨਾਂ ਨੂੰ ਵੀ ਆਰਡਰ ਦੇ ਦਿਓ ਆ ਕੇ ਮੇਰੇ ਘਰੋਂ ਰੋਟੀ ਖਾਣ। ਜਿਸ ਵੇਲੇ ਡਿੰਡਵੀ ਨੇ ਸਾਰੇ ਸ਼ਹਿਰ ਵਿਚ ਢੋਲ ਪਿੱਟ ਦਿੱਤਾ ਵੀ ਫਲਾਣੇ ਦਿਨ ਮਲਕ ਭਾਗੋ ਜੀ ਦੇ ਘਰ ਬ੍ਰਹਮ ਭੋਜ ਹੋਵੇਗਾ, ਸਾਰੇ ਸਾਧੂ ਮਹਾਤਮਾ ਆ ਕੇ ਭੋਜਨ ਛਕਣ, ਉੱਚ ਜਾਤੀ ਦੇ ਬ੍ਰਾਹਮਣਾਂ ਨੂੰ ਸਪੈਸ਼ਲ ਤੌਰ ਤੇ 18 ਗੋਤਰਾਂ ਦੇ ਬ੍ਰਾਹਮਣਾਂ ਨੂੰ ਸੱਦਿਆ ਜਾ ਰਿਹਾ। 18 ਗੋਤਰਾਂ ਦਾ ਇਹ ਹਿਸਾਬ ਹੁੰਦਾ ਵੀ ਇੱਕ ਦੀ ਜਾਤ ਔਲਖ, ਇੱਕ ਦੀ ਜਾਤ ਸੰਧੂ, ਇੱਕ ਦੀ ਜਾਤ ਗਿੱਲ। ਇੱਕ ਬੰਦਾ ਜਿਹੜਾ ਪੰਗਤ ਚ ਬਹਾਉਣਾ ਨਾ ਗਿੱਲ, ਤੇ ਦੂਸਰਾ ਗਿੱਲ ਨਹੀਂ ਬਹਾਉਣਾ, ਦੂਸਰਾ ਔਲਖ ਨਹੀਂ ਬਹਾਉਣਾ, ਇੱਕ ਇੱਕ। ਏਦਾਂ 18 ਜਾਤਾਂ ਦੇ 18 ਗੋਤਾਂ ਦੇ ਬ੍ਰਾਹਮਣ ਵੱਖਰੇ ਵੱਖਰੇ, ਜਿਵੇਂ ਪ੍ਰੀਸ਼ਤ ਰਾਜੇ ਨੇ ਆਪਣੇ ਘਰ ਸੱਦੇ ਸੀ। ਜਦੋਂ ਉਹਨੇ ਭੋਜ ਕੀਤਾ ਪਰ ਕ੍ਰੋਧ ਵਿਚ ਆ ਕੇ 18 ਦੇ 18 ਹੀ ਇਹਨੇ ਮਰਵਾ ਦਿੱਤੇ, ਖੀਰ ਦੇ ਕੜਾਹਾਂ ਵਿਚ ਚੁੱਲਿਆਂ ਵਿਚ ਝੋਕ ਕੇ। ਗਲਤੀ ਇਹਦੀ ਆਪਣੀ ਸੀ, ਗਲਤੀ ਇਹ ਹੋਈ ਸੀ ਇਹਦੀ ਵੀ ਜਿਸ ਵੇਲੇ ਰਾਜ ਕੰਨਿਆ ਦਾ ਵਿਆਹ ਹੋਇਆ ਇਹਦੇ ਨਾਲ, ਉਸ ਵੇਲੇ ਇੱਕ ਦਾਸੀ ਇਹਨੂੰ ਦਾਜ ਵਿਚ ਮਿਲੀ ਸੀ। ਉਹ ਦਾਸੀ ਇੰਨੀ ਸੁੰਦਰ ਸੀ ਵੀ ਰਾਜਾ ਮੋਹਿਤ ਹੋ ਗਿਆ ਦਾਸੀ ਤੇ, ਜਿਹੜੀ ਰਾਣੀ ਸੀ ਉਹ ਦਾਸੀ ਬਣ ਗਈ ਤੇ ਦਾਸੀ ਰਾਣੀ ਬਣ ਗਈ। ਉਸ ਦਾਸੀ ਦੇ ਪੇਟ ਤੋਂ ਪੁੱਤਰ ਹੋ ਗਿਆ, ਉਹਦਾ ਨਾਂ ਰੱਖਿਆ ਅਜੈ ਸਿੰਘ। ਉਸ ਦਾਸੀ ਨੂੰ ਰੀਝ ਆਈ ਵੀ ਅੱਗੇ ਵੀ ਜਦੋਂ ਪੁੱਤਰ ਹੁੰਦੇ ਨੇ, ਬੜੇ ਬੜੇ ਵੱਡੇ ਲੰਗਰ ਹੁੰਦੇ ਨੇ, ਲੋਕ ਆਉਂਦੇ ਤੇ ਮੇਰਾ ਪੁੱਤਰ ਵੀ ਤੇ ਹੁਣ ਐਵੇਂ ਨੀ ਨਾ ਅਸਕਰ, ਮੈਂ ਵੀ ਤਾਂ ਹੁਣ ਰਾਜੇ ਦੀ ਰਾਣੀ ਹਾਂ। 18 ਕੁਲਾਂ ਦੇ ਬ੍ਰਾਹਮਣਾਂ ਨੂੰ ਸੱਦ ਕੇ ਜਦੋਂ ਭੋਜਨ ਛਕਾਉਣ ਲੱਗੇ ਤੇ ਉਹ ਦਾਸੀ ਨੇ ਸਾੜੀ ਪਾਈ ਹੋਈ ਸੀ, ਤੇ ਉਧਰੋਂ ਹਵਾ ਦਾ ਬੁੱਲਾ ਆਇਆ, ਪੱਲਾ ਉੱਡ ਗਿਆ, ਰਾਣੀ ਨੰਗੇਜ ਹੋ ਗਿਆ। ਉਹ ਮੁੰਡੇ ਸੀ ਅਜੇ ਅਣਵਿਆਹੇ ਸਾਰੇ ਬ੍ਰਾਹਮਣਾਂ ਦੇ, ਉਹਨਾਂ ਦੀ ਜਦੋਂ ਦ੍ਰਿਸ਼ਟੀ ਪੈ ਗਈ ਤੇ ਉਹ ਹੱਸ ਪਏ। ਰਾਜੇ ਨੂੰ ਗੁੱਸਾ ਚੜਿਆ, ਸੱਦਿਆ ਤੇ ਸੀ ਉਹਨਾਂ ਦੀ ਆਸ਼ੀਰਵਾਦ ਲੈਣ, ਤੇ ਗੁੱਸੇ ਚ ਆ ਕੇ ਉਹਨਾਂ 18 ਬ੍ਰਾਹਮਣਾਂ ਦੇ ਬੱਚਿਆਂ ਨੂੰ ਕਤਲ ਕਰ ਦਿੱਤਾ ਆਪਣੇ ਹੱਥੀ। ਤਾਂਹੀ 18 ਪ੍ਰਕਾਰ ਦਾ ਫਿਰ ਇਸ ਨੂੰ ਕੋੜ ਹੋ ਗਿਆ ਸੀ। ਸੋ ਸਾਰੀ ਲੰਬੀ ਚੌੜੀ ਕਥਾ ਆਉਂਦੀ ਹੈ। ਮਲਕ ਭਾਗੋ ਦਾ ਜੱਗ ਦਾ ਦਿਨ ਆ ਗਿਆ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗਏ ਨਹੀਂ, ਸਾਰੇ ਬ੍ਰਾਹਮਣਾਂ ਨੇ ਭੋਜਨ ਛਕ ਲਿਆ ਤੇ ਮੰਤਰੀ ਨੇ ਆ ਕੇ ਕਿਹਾ, ਸੇਵਕ ਨੇ, ਕਿ ਮਹਾਰਾਜ ਜਿਹੜਾ ਹੈਗਾ ਨਾ ਲਾਲੋ ਤਰਖਾਣ ਦੇ ਘਰ ਆਪਣੇ ਆਪ ਨੂੰ ਨਾਨਕ ਤਪਾ ਖਵਾਉਂਦਾ, ਉਹ ਨਹੀਂ ਆਇਆ ਤੁਹਾਡੇ ਘਰ ਭੋਗ ਲਾਉਣ। ਇਹਨੇ 4 ਸਿਪਾਹੀ ਭੇਜੇ ਵੀ ਜੇ ਨਹੀਂ ਆਇਆ ਤੇ ਪਕੜ ਕੇ ਲੈ ਆਓ। ਜਿਸ ਵੇਲੇ ਭਾਈ ਲਾਲੋ ਦੇ ਘਰ ਜਾ ਕੇ ਆਵਾਜ਼ ਮਾਰੀ ਵੀ ਤਪਾ ਜੀ ਆਏ ਨਹੀਂ, ਮਲਕ ਜੀ ਯਾਦ ਕਰ ਰਹੇ ਨੇ, ਗੁਰੂ ਜੀ ਜਾਣ ਗਏ ਵੀ ਇਹਦੀ ਨੀਤ ਖਰਾਬ ਆ, ਅਸੀਂ ਤੇ ਚਾਹੁੰਦੇ ਸਾਂ ਵੀ ਨਾ ਹੀ ਜਾਂਦੇ, ਪਰ ਜੇ ਇਹਨੇ ਹੁਣ ਸੱਦ ਹੀ ਲਿਆ ਤੇ ਚਲੇ ਚੱਲਦੇ ਆ। ਐਵੇਂ ਵਿਚਾਰੇ ਲਾਲੋ ਨੂੰ ਨਾ ਦੁੱਖ ਦੇਵੇ, ਸਤਿਗੁਰੂ ਜੀ ਅੱਗੇ ਅੱਗੇ ਚੱਲੇ ਤੇ ਡਰਦਾ ਮਾਰਾ ਮਗਰ ਮਗਰ ਭਾਈ ਲਾਲੋ ਵੀ ਸਹਿਜੇ ਸਹਿਜੇ ਚਲਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਚਲੇ ਗਏ, ਵੱਡੇ ਵੱਡੇ ਪੰਡਿਤ ਦੋ ਦੋ ਮੱਟਾਂ ਜਿੱਡੇ ਜਿੱਡੇ ਢਿੱਡ, ਸੌ ਸੌ ਲੱਡੂ ਖਾ ਜਾਂਦਾ ਸੀ ਇੱਕੋ ਇੱਕ, ਸੋ ਲਿਆ ਕੇ ਬਿਠਾਏ ਹੋਏ, ਭੋਜਨ ਪਰੋਸੇ ਗਏ, ਵੱਡੇ ਵੱਡੇ ਥਾਲ, ਚਾਂਦੀ ਦੇ ਥਾਲ, ਸੋਨੇ ਦੇ ਚਿਮਚੇ, ਕਟੋਰੀਆਂ, ਕੌਲੀਆਂ, ਵੀਹ ਕੌਲੀਆਂ ਰੱਖੀਆਂ ਹੋਈਆਂ ਇੱਕ ਇੱਕ ਥਾਲ ਦੇ ਵਿੱਚ, ਮਾਲ ਪੂੜੇ ਤੇ ਹੋਰ ਗੁਲਾਬ ਜਾਮਨ ਆਦਿ ਭੋਜਨ ਹਨ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਚਲੇ ਗਏ ਤੇ ਮਲਕ ਭਾਗੋ ਗੁੱਸੇ ਚ ਆ ਕੇ ਬੋਲਿਆ, ਕਹਿੰਦਾ ਤਪਾ ਜੀ ਪਤਾ ਨਹੀਂ ਮੈਂ ਬ੍ਰਹਮ ਭੋਜ ਕੀਤਾ। ਤੇ ਸਤਿਗੁਰੂ ਜੀ ਕਹਿੰਦੇ ਪਤਾ, ਸਾਰਾ ਵਰਾ ਲੋਕਾਂ ਦਾ ਲਹੂ ਨਿਚੋੜਦਾ ਰਹਿੰਦਾ ਤੇ ਸਾਲ ਬਾਅਦ ਫਿਰ ਤੂੰ ਸੱਚਾ ਹੋਣ ਦਾ ਮਾਰਾ ਬ੍ਰਹਮ ਭੋਜ ਕਰ ਦਿੰਦਾ। ਇਹ ਜਿੰਨੇ ਤੇਰਾ ਭੋਜਨ ਛਕਣ ਵਾਸਤੇ ਆਏ ਨੇ ਇਹਨਾਂ ਨੂੰ ਤੇ ਇਸ ਗੱਲ ਦਾ ਪਤਾ ਨਹੀਂ, ਜਿਹੜੇ ਤਪੀ ਲੋਕ ਪਾਪੀ ਲੋਕਾਂ ਦੇ ਘਰ ਦਾ ਭੋਜਨ ਕਰਦੇ ਨੇ, ਨਾ ਉਹਨਾਂ ਤੋਂ ਫਿਰ ਸਵੇਰੇ ਉੱਠਿਆ ਜਾਂਦਾ, ਨਾ ਉਹਨਾਂ ਤੋਂ ਭਜਨ ਹੁੰਦਾ, ਨਾ ਨਾਮ ਜਪਦੇ ਜਪ ਸਕਦੇ ਨੇ, ਉਹਨਾਂ ਦੇ ਸਾਰੇ ਪੁੰਨ ਜਿਹੜੇ ਨੇ ਛੀਣ ਹੋ ਜਾਂਦੇ ਨੇ। ਇਸ ਵਾਸਤੇ ਅਸੀਂ ਨਹੀਂ ਸੀ ਚਾਹੁੰਦੇ ਤੇਰੇ ਘਰ ਦਾ ਭੋਜਨ ਖਾਣਾ। ਇਹਨੇ ਨੂੰ ਥਾਲ ਪਰੋਸਿਆ ਹੋਇਆ ਸਾਹਮਣੇ ਆ ਗਿਆ। ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਲਾਲੋ ਨੂੰ ਵੀ ਇਸ਼ਾਰਾ ਕੀਤਾ ਭਈ ਤੂੰ ਵੀ ਦੋ ਰੋਟੀਆਂ ਲਾਇਆ। ਉਸਨੇ ਇੱਕ ਨਖਿੱਧ ਜਿਹਾ ਘਾਹ ਹੁੰਦਾ, ਭਾਈ ਲਾਲੋ ਦੇ ਘਰ ਕਣਕ ਮਕਈ ਦੀ ਵੀ ਰੋਟੀ ਨਹੀਂ ਸੀ ਉਹਨਾਂ ਦਿਨਾਂ ਵਿੱਚ, ਕਾਲ ਦੇ ਦਿਨ ਸਨ, ਦੁਖੀ ਸਨ ਲੋਕ। ਉਹ ਘਾਹ ਝਾੜ ਕੇ ਨਾ ਕੋਦਰੇ ਦੀ ਰੋਟੀ, ਉਹਨੂੰ ਕਹਿੰਦੇ ਕੋਦਰੇ ਦਾ ਘਾਹ, ਜਾਂ ਤੁਸੀਂ ਏਦਾਂ ਸਮਝ ਲਓ ਵੀ ਬਾਜਰੇ ਦੀ ਰੋਟੀ ਹੋਵੇ। ਸੋ ਉਹ ਨਖਿੱਧ ਜੇ ਘਾਹ ਨੂੰ ਬਾਹਰੋਂ ਵੱਢ ਕੇ, ਝਾੜ ਕੇ, ਗਾਹ ਕੇ, ਉਹਦੇ ਦਾਣੇ ਕੱਢ ਕੇ, ਉਹਨਾਂ ਨੂੰ ਆਪ ਚੱਕੀ ਚ ਪੀ ਕੇ, ਉਹਦੀਆਂ ਰੋਟੀਆਂ ਦੋ ਬਣਾ ਕੇ ਆਪ ਚੱਪਾ ਚੱਪਾ ਖਾਂਦੇ ਸੀ, ਸਤਿਗੁਰੂ ਜੀ ਨੂੰ ਥੋੜਾ ਭੋਜਨ ਛਕਾਉਂਦੇ ਸੀ। ਜਦੋਂ ਮਲਕ ਭਾਗੋ ਦਾ ਥਾਲ ਸਾਹਮਣੇ ਆਇਆ, ਨਾਲੇ ਗੁਰੂ ਜੀ ਨੇ ਕਰੜੀਆਂ ਕਰਾਰੀਆਂ ਗੱਲਾਂ ਦੱਸੀਆਂ, ਉਧਰੋਂ ਪੰਡਿਤ ਲੋਕ ਉਂਗਲਾਂ ਮੂੰਹ ਚ ਪਾ ਕੇ ਵੇਖ ਰਹੇ ਸਨ ਕੌਂਤਕ ਵੀ ਇਹ ਕੀ ਬਣਦਾ। ਅੱਜ ਗੁਰੂ ਨਾਨਕ ਦੀ ਸ਼ਾਮ ਤੇ ਆ ਗਈ। ਜਦੋਂ ਮਲਕ ਲਾਗੇ ਹੋਇਆ, ਲਾਲ ਪੀਲਾ ਹੁੰਦਾ ਜਾਵੇ, ਕਰ ਕੁਝ ਨਹੀਂ ਸੀ ਸਕਦਾ, ਕਹਿੰਦਾ ਮੇਰੀ ਰੋਟੀ ਨੂੰ ਤੁਸੀਂ ਲਹੂ ਦੀ ਕਮਾਈ ਦੱਸੀ। ਸਤਿਗੁਰੂ ਜੀ ਨੇ ਦੋਵੇਂ ਪੂੜੇ ਹੱਥਾਂ ਚ ਲਏ, ਨੱਪੇ ਤੇ ਲਹੂ ਦੀਆਂ ਧਾਰਾਂ ਵਗ ਪਈਆਂ। ਸਾਰੇ ਲੋਕਾਂ ਨੇ ਵੇਖਿਆ, ਅਚੰਭਾ ਹੋ ਗਏ। ਸਤਿਗੁਰੂ ਜੀ ਕਹਿੰਦੇ ਅਸੀਂ ਕਿਰਤੀ ਦੇ ਘਰ ਦੀ ਰੋਟੀ ਖਾਂਦੇ ਹਾਂ, ਸਾਰਾ ਦਿਨ ਕਿਰਤ ਕਰਦਾ, ਲੋਕਾਂ ਦੇ ਕਿੱਲੇ ਘੜਦਾ ਰਹਿੰਦਾ, ਹੋਰ ਆਪਣਾ ਕੰਮ ਕਰਕੇ ਉਹਦੇ ਨਾਲ ਭੋਜਨ ਬਣਾਉਂਦਾ ਹੈ। ਜਦੋਂ ਉਹ ਰੋਟੀਆਂ ਲੈ ਕੇ ਨੱਪੀਆਂ ਤੇ ਉਹਨਾਂ ਵਿੱਚੋਂ ਦੁੱਧ ਦੀ ਧਾਰਾ ਚੱਲ ਪਈ। ਇਹੋ ਜਿਹਾ ਜਿਹੜਾ ਦਸਾਂ ਨਵਾਂ ਦੀ ਕੀਤੀ ਹੋਈ ਕਮਾਈ ਦਾ ਭੋਜਨ ਹੈ ਉਹਨੂੰ ਭੋਗ ਲਾਉਂਦਾ ਹੈ ਵਾਹਿਗੁਰੂ। ਤੇ ਜਿਹੜੇ ਸਾਡੇ ਵਰਗੇ ਪਖੰਡ ਕਰਕੇ ਲੋਕਾਂ ਨੂੰ ਠੱਗ ਠੁੱਗ ਕੇ ਜਾ ਕੇ ਲੰਗਰ ਆਪਣੇ ਨਾਂ ਦਾ ਕਰਾ ਦਿੰਦੇ, ਉਹਨੂੰ ਭੋਗ ਨਹੀਂ ਲਾਉਂਦਾ ਗੁਰੂ ਗੋਬਿੰਦ ਸਿੰਘ। ਉਹਨੂੰ ਭੋਗ ਤੇ ਉਹਨਾਂ ਦਾ ਹੀ ਲੱਗੂਗਾ ਜਿਨ੍ਹਾਂ ਦਾ ਆਇਆ। ਗੁਰੂ ਨਾਨਕ ਦੇਵ ਜੀ ਨੇ ਬਾਣੀ ਵਿੱਚ ਵੀ ਦੱਸਿਆ ਹੈ ਕਿ ਜਿਹੜੇ ਪਿਤਰਾਂ ਦੇ ਨਿਵਿੱਤ ਕੁਝ ਦਾਨ ਪੁੰਨ ਕਰਦੇ ਨੇ ਨਾ, ਤੇ ਉਹਦੇ ਵਿੱਚ ਥੋੜੀ ਹੇਰਾ ਫੇਰੀ ਹੋ ਜਾਂਦੀ ਹੈ, ਉੱਥੇ ਫਿਰ ਪ੍ਰਲੋਕ ਦੇ ਵਿੱਚ ਪਿਤਰ ਆਪੋ ਵਿੱਚ ਦੀ ਝਗੜਾ ਕਰਦੇ ਨੇ। ਪਿਤਰਾਂ ਨੂੰ ਜਿਹੜਾ ਭੋਜਨ ਛਕਾਇਆ ਜਾਂਦਾ, ਉਹਨਾਂ ਦੇ ਨਿਵਿੱਤ ਕੁਝ ਦਾਨ ਦਿੱਤਾ ਜਾਂਦਾ, ਉਹਦੇ ਵਿੱਚ ਕੁਝ ਹੇਰਾ ਫੇਰੀ ਹੋ ਜਾਂਦੀ ਹੈ, ਉੱਥੇ ਫਿਰ ਉਹ ਸਾਰੇ ਝਗੜਦੇ ਨੇ। ਇੱਕ ਕਹਿੰਦਾ ਵੀ ਮੈਨੂੰ ਭੇਜਿਆ, ਦੂਜਾ ਕਹਿੰਦਾ ਨਹੀਂ ਮੈਨੂੰ ਭੇਜਿਆ ਹੈ। ਸੋ ਜਿਵੇਂ ਕਈਆਂ ਦਾ ਸੁਭਾਅ ਹੁੰਦਾ, ਇੱਕੇ ਵੇਰਾ ਹੀ ਆਪਣੇ ਦੋ ਚੌਂ ਵੱਡੇ ਵਡੇਰਿਆਂ ਦਾ ਸ਼ਰਾਧ ਕਰ ਦਿੰਦੇ ਨੇ, ਜਾਂ ਇੱਕੇ ਵੇਰੀ ਦੋ ਚਾਰ ਦਸ ਅਰਦਾਸੇ ਕਰਵਾ ਲੈਂਦੇ ਨੇ ਵੀ ਸਾਰੇ ਕੰਮ ਸਾਡੇ ਇੱਕੇ ਵੇਰੀ ਸੌਰ ਜਾਣ। ਉਹਦਾ ਮਹਾਂਪੁਰਸ਼ਾਂ ਦੀ ਵਿਚਾਰ ਹੈ ਕਿ ਇੱਕ ਸਮੇਂ ਇੱਕ ਹੀ ਕੰਮ ਹੋਣਾ ਚਾਹੀਦਾ, ਇੱਕ ਸਮੇਂ ਇੱਕੇ ਹੀ ਕੰਮ ਦੀ ਅਰਦਾਸ ਹੋਵੇ ਤਾਂ ਪੂਰੀ ਹੋ ਜਾਂਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨਮੋ ਭੋਗ ਭੋਗੇ ਆਪਣੇ ਸੇਵਕ ਜਨਾਂ ਦੇ ਸ਼ਰਧਾ ਨਾਲ ਛਕਾਏ ਹੋਏ ਭੋਜਨ ਨੂੰ ਭੋਗ ਲਾਉਂਦੇ ਹਨ। ਸ੍ਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਸੇਵਕ ਬਣ ਕੇ ਜੋ ਸ਼ਰਧਾ ਨਾਲ ਉਸ ਦੇ ਚਰਨਾਂ ਵਿੱਚ ਭੇਟਾ ਰੱਖਦੇ ਹਨ, ਉਹਨਾਂ ਨੂੰ ਭੋਗਣ ਵਾਲੇ ਹਨ। ਕੋਈ ਵਸਤਰ ਦੇਵੇ ਉਹਨੂੰ ਭੋਗਦੇ ਹਨ, ਕੋਈ ਅੰਨ ਦੇਵੇ ਉਹਨੂੰ ਭੋਗਦੇ ਹਨ। ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ। ਅੱਜ ਮੇਰੀ ਸਲਾਹ ਬਣੀ ਵੀ ਪੌੜੀ ਦਾ ਭੋਗ ਪਾ ਦੇਣਾ। ਸੋ ਭੋਗ ਭੋਗੇ ਦੇ ਹੋਰ ਵੀ ਕਈ ਅਰਥ ਨੇ। ਸੋ ਰਹੋ ਵਿਚਾਰ ਨਮੋ ਸਰਬ ਦਿਆਲੇ, ਨਮਸਕਾਰ ਹੋਵੇ ਉਸ ਪਰਿਪੂਰਨ ਪ੍ਰਮਾਤਮਾ ਨੂੰ ਜਿਹੜਾ ਸਾਰੇ ਜੀਵਾਂ ਤੇ ਦਇਆ ਕਰਨ ਵਾਲਾ, ਦੁਖਣ ਦੇਖਤ ਹੈ ਪਰ ਦੇਤ ਨਹਾਰੇ, ਸਾਡੇ ਪਾਪੀ ਜੀਵਾਂ ਦੇ ਗੁਨਾਹਾਂ ਵੇਖਦਾ ਹੈ, ਸਾਡੀਆਂ ਕਾਲੀਆਂ ਕਰਤੂਤਾਂ ਨਿਤ ਨਵੀਆਂ ਤੋਂ ਨਵੀਆਂ ਧੱਕਦਾ ਹੈ। ਜੇ ਕੋਈ ਬੰਦਾ ਵੇਖ ਲਵੇ ਤੇ ਸਾਰੀ ਉਮਰ ਲਈ ਦੁਸ਼ਮਣ ਬਣ ਜਾਵੇ ਤੇ ਕਦੀ ਮਾਫ਼ ਨਾ ਕਰੇ, ਪਰ ਅਕਾਲ ਪੁਰਖ ਵਾਹਿਗੁਰੂ ਜੀ ਐਸੇ ਹਨ, ਦੁਖਨ ਦੇਖਤ ਹੈ ਪਰ ਦੇਤ ਨਾ ਹਾਰੇ, ਜੀਵਾਂ ਦੇ ਗੁਨਾਹਾਂ ਦੇਖ ਰਹੇ ਹਨ, ਪਾਪ ਵੇਖ ਰਹੇ ਹਨ, ਪਰ ਫਿਰ ਵੀ ਉਹਨਾਂ ਦੀ ਰੋਜੀ ਬੰਦ ਨਹੀਂ ਕਰਦੇ। ਨਾਮ ਧਰੀਕ ਜੀਵਾਂ ਦੀ ਵੀ ਜਗਤ ਵਿਚ ਪੂਜਾ ਹੁੰਦੀ ਹੈ, ਜਿਹੜਾ ਗੁਰੂ ਦਾ ਬਾਣਾ ਪਾ ਲੈਂਦਾ, ਜਿਹੜਾ ਸਾਧੂਆਂ ਵਾਲਾ ਬਾਣਾ ਪਾਉਂਦਾ ਉਹਦੀ ਵੀ ਪੂਜਾ ਹੁੰਦੀ ਹੈ। ਭਾਵੇਂ ਦਿਨੋ ਦਿਨੀ ਲੋਕ ਸਿਆਣੇ ਹੁੰਦੇ ਜਾਂਦੇ ਨੇ, ਜਿੰਨੇ ਗੌਰਮੈਂਟ ਸਿਆਣੀ ਹੁੰਦੀ ਉਹਨੇ ਨੰਬਰ 2 ਦਾ ਕੰਮ ਕਰਨ ਵਾਲੇ ਵੀ ਕੋਈ ਦੂਜਾ ਹੀ ਰਸਤਾ ਕੱਢ ਲੈਂਦੇ ਨੇ। ਜੇ ਲੋਕ ਸਿਆਣੇ ਨੇ ਤੇ ਸਾਧ ਵੀ ਬੜੇ ਸਿਆਣੇ ਨੇ। ਲੋਕ ਠੱਗੀ ਤੋਂ ਬਚਦੇ ਨੇ, ਉਹ ਕੋਈ ਨਵੀਂ ਠੱਗੀ ਦਾ ਢੰਗ ਸੋਚ ਲੈਂਦੇ ਹਨ। ਵਾਹਿਗੁਰੂ ਬੇਨਤ ਦਿਆਲੂ ਹੈ, ਸਾਨੂੰ ਜਦ ਪਤਾ ਲੱਗ ਜਾਵੇ ਅਸੀਂ ਕਿਸੇ ਦਾ ਲਿਹਾਜ਼ ਨਹੀਂ ਰੱਖਦੇ। ਆ ਮਾਣੋ ਚਾਲ ਦੀ ਗੱਲ ਆ, ਮੈਂ ਮਾਣੋ ਚਾਲ ਵਿਆਹਾਂ ਇਸ ਕਰਕੇ ਕਈ ਵਾਰ ਉੱਥੇ ਜਾਂਦਾ, ਤੇ ਉੱਥੇ ਪਿੰਡ ਮਾਣੋ ਚਾਲ ਇੱਕ ਰਾਗੀ ਆ ਗਿਆ ਸੀ, ਮਜ਼ਬੀ ਸਿੰਘ। ਉਹਨੇ ਦੋ ਨਾਲ ਮੁੰਡੇ ਰੱਖੇ ਹੋਏ, ਸਵੇਰੇ ਵੀ ਤੇ ਸ਼ਾਮ ਨੂੰ ਵੀ ਦੀਵਾਨ ਲਾਇਆ ਕਰੇ, ਤੇ ਉਹਨੂੰ ਪੈਸੇ ਬੜੇ ਚੜੇ। ਉੱਥੇ ਇੱਕ ਸਾਡਾ ਸਰਪੰਚ ਰਿਹਾ ਹੁਣ, ਤੇ ਹੁਣ ਹਟਿਆ, ਬਾਹਰ ਕੋਠੇ ਪਾਏ ਉਹਨੇ ਜਗੀਰ ਸੋਨੇ, ਤੇ ਉਹਦਾ ਸੇਵਕ ਬਣ ਗਿਆ ਸੀ, ਉਹ ਵੀ ਬਦਮਾਸ਼। ਸੋ ਉਹਨੇ ਕਹਿਣਾ, ਬਾਬਾ ਜੀ ਬੜਾ ਆਨੰਦ ਆਇਆ, ਹੁਣ ਕੋਈ ਸ਼ਕੀਏ ਸ਼ਿਕਾਈਏ ਉਹਨੇ ਆਪਣੇ ਘਰ ਲੈ ਜਾਣਾ। ਉਹ ਉਹਨੇ ਹੀ ਮੈਨੂੰ ਸਾਖੀ ਦੱਸੀ, ਉਹਦੇ ਘਰ ਮੈਂ ਗਿਆ ਸਾਂ। ਕਹਿੰਦਾ ਵੀ ਮੈਨੂੰ ਸਾਧ ਕਹਿੰਦਾ ਵੀ ਕੁੱਕੜ ਲਿਆ ਤੇ ਬੋਤਲ ਲਿਆ ਪਹਿਲੇ ਤੋੜ ਦੀ, ਮੈਂ ਲਿਆ ਕੇ ਕੁੱਕੜ ਬਣਾ ਕੇ ਉਹਨੂੰ ਛਕਾਇਆ, ਨਾਲੇ ਸ਼ਰਾਬ ਪਿਆਈ, ਤੇ ਨਾਲੇ ਮੈਂ ਉਹਦੀ ਫਿਰ ਵਾਹਵਾ ਵਾਹਵਾ ਬੜੀ ਕੀਤੀ ਵੀ ਬੱਲੇ ਬੱਲੇ ਇਹੋ ਜਿਹਾ ਰਾਗੀ ਤੇ ਕਦੀ ਵੇਖਿਆ ਹੀ ਨਹੀਂ। ਉਹਨਾਂ ਨਾਲ ਮਿੱਠੇ ਬਣ ਕੇ ਜੋ ਉਹਨਾਂ ਨੂੰ ਚੜਾਵਾ ਚੜੇ, ਕਹਿੰਦਾ ਮੈਂ ਆਪਣੇ ਘਰ ਰੱਖੀ ਜਾਵਾਂ, ਸਾਂਭ ਸਾਂਭ ਕੇ ਜਿੱਧਰ ਜਾਣ ਨਾਲ ਲਈ ਫਿਰਾਂ। ਜਿੱਦਣ ਉਹਨਾਂ ਨੇ ਜਾਣਾ ਸੀ, ਕਹਿੰਦਾ ਵੀ ਜਿਹੜਾ ਚੜਾਵਾ ਚੜਿਆ ਨਾ ਉਹ ਵੀ ਮੈਂ ਲੈ ਆਂਦਾ ਤੇ ਚੰਗੀ ਸੇਵਾ ਕੀਤੀ, ਤੇ ਰਾਤ ਨੂੰ ਉਹਨਾਂ ਦੇ ਕੱਪੜੇ ਵੀ ਲਵਾ ਲਏ, ਉਹਨਾਂ ਨੂੰ ਕਿਹਾ ਵੀ ਹੁਣ ਤੁਰਦੇ ਹੋ ਇੱਥੋਂ। ਭਾਵ ਇਹੋ ਜਿਹੇ ਵੀ ਲੋਕ ਹੈਗੇ ਨੇ, ਪਰ ਜਿਹੜਾ ਵਾਹਿਗੁਰੂ ਹੈ ਉਹ ਦਇਆਵਾਨ ਹੈ, ਉਹ ਬੜਾ ਵੱਡਾ ਦਿਆਲੂ ਹੈ। ਕਿਉਂ ਅਸੀਂ ਤੇ ਦੂਸਰੇ ਦਾ ਗੁਨਾਹ ਵੇਖ ਕੇ ਸਹਿਨ ਨਹੀਂ ਕਰ ਸਕਦੇ, ਉਸ ਨੂੰ ਸਜ਼ਾ ਦਿੰਦੇ ਹਾਂ। ਮਾਲਕ ਸਜ਼ਾ ਵੀ ਦਿੰਦਾ ਹੈ ਤੇ ਬਖਸ਼ਿਸ਼ ਵੀ ਕਰ ਦਿੰਦਾ ਹੈ। ਨਮੋ ਸਰਬ ਦਿਆਲੇ, ਜੀਵਾਂ ਦੇ ਕਰਮ ਦੇਖਦਾ ਹੈ, ਇੱਕ ਨਾ ਜੀਵਾਂ ਦੇ ਕਰਮ ਦੇਖ ਕੇ ਉਹਨਾਂ ਨੂੰ ਕਰਮਾਂ ਦੇ ਅਨੁਸਾਰ ਨਰਕਾਂ ਵਿੱਚ ਭੇਜ ਦਿੰਦਾ ਹੈ, ਤੇ ਜਿਹੜੇ ਧਰਮੀ ਲੋਕ ਨੇ ਉਹ ਨਰਕਾਂ ਵਿੱਚ ਜਾ ਕੇ ਵੀ ਉਹਦਾ ਸ਼ੁਕਰ ਕਰਦੇ ਨੇ ਵੀ ਹੇ ਵਾਹਿਗੁਰੂ ਇਹ ਵੀ ਤੇਰੀ ਦਿਆਲਤਾ ਹੀ ਹੈ। ਜਿਹੜੇ ਧਰਮੀ ਲੋਕਾਂ ਨੂੰ ਦੁੱਖ ਆਉਂਦਾ ਹੈ, ਕਸ਼ਟ ਆਉਂਦਾ ਹੈ, ਬਿਮਾਰੀਆਂ, ਮੁਕਦਮੇ, ਸਰੀਰ ਨੂੰ ਰੋਗ, ਮਨ ਨੂੰ ਚੈਨ ਨਹੀਂ, ਘਰ ਵਿੱਚ ਲੜਾਈ ਪਸਾਦ, ਐਸਾ ਕੁਝ ਹੁੰਦਿਆਂ ਹੋਇਆ ਵੀ ਉਹ ਉਸ ਨੂੰ ਨਮਸਕਾਰ ਕਰਦੇ ਨੇ ਕਿ ਹੇ ਵਾਹਿਗੁਰੂ ਇਹ ਵੀ ਤੇਰੀ ਦਇਆ ਹੈ। ਇੱਕ ਸੀ ਬੁਰਾ ਆਦਮੀ, ਇੱਕ ਸੀ ਭਲਾ ਆਦਮੀ। ਕਹਿੰਦੇ ਦੇਵ ਨੇ ਤੇ ਐਸੀ ਹੋਈ, ਦੋਵਾਂ ਦੇ ਸਰੀਰ ਜੁੜੇ ਹੋਏ, ਜਨਮ ਹੋਇਆ ਇਕੱਠਾ ਹੀ ਸਰੀਰ ਕੋਈ। ਹੁਣ ਜਿਹੜਾ ਭਲਾ ਬੰਦਾ ਸੀ ਨਾ, ਉਹ ਤੇ ਸ਼ੁਕਰਾਨਾ ਕਰਿਆ ਕਰੇ ਕਿ ਹੇ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ। ਜਿਹੜਾ ਬੁਰਾ ਬੰਦਾ ਸੀ ਉਹ ਗਾਲਾਂ ਕੱਢਿਆ ਕਰੇ ਵੀ ਹੋਰ ਕੀ ਕਰ ਲੈਣਾ ਸਾਡਾ ਰੱਬ ਨੇ। ਉਹ ਦੇਵ ਨੇ ਤੇ ਐਸੀ ਹੋਈ ਵੀ ਜਿਹੜਾ ਭਲਾ ਬੰਦਾ ਸੀ ਉਹਦਾ ਸਰੀਰ ਛੁੱਟ ਗਿਆ, ਉਹਦੇ ਪ੍ਰਾਣ ਨਿਕਲ ਗਏ। ਜਿਹੜਾ ਬੁਰਾ ਸੀ ਉਹਨੂੰ ਉਹਦੀ ਲੋਥ ਚੁੱਕਣੀ ਪਈ, ਬਦਬੋ ਆਵੇ ਕੋਈ ਲਾਗੇ ਨਾ ਬਹਿਣ ਦੇਵੇ। ਹੁਣ ਉਹਦੀਆਂ ਅੱਖਾਂ ਉਗੜੀਆਂ ਵੀ ਰੱਬ ਹੋਰ ਵੀ ਕਈ ਕੁਝ ਕਰ ਸਕਦਾ ਹੈ। ਜਿਹੜੇ ਲੋਕ ਦੁੱਖ ਵਿਚ ਵੀ ਉਸ ਦਾ ਸ਼ੁਕਰਾਨਾ ਕਰਦੇ ਨੇ, ਉਸ ਦੀ ਦਿਆਲਤਾ ਮੰਨਦੇ ਨੇ, ਉਹਨਾਂ ਦਾ ਦੁੱਖ ਘਟਦਾ ਹੈ। ਉਹ ਕਹਿੰਦੇ ਇਹ ਪੇ ਦਾਤ ਤੇਰੀ ਦਾ ਤਾਰ, ਕਿਰਤਿਆ ਦੁੱਖ ਭੁੱਖ ਸਦਮਾਰ। ਕਈਆਂ ਨੂੰ ਦੁੱਖ ਤੇ ਭੁੱਖ ਦੀ ਮਾਰ ਵਗੀ ਰਹਿੰਦੀ ਹੈ, ਉਹ ਦੁੱਖ ਵਿਚ ਵੀ ਮੁਸੀਬਤ ਵਿਚ ਵੀ ਜੇ ਉਸ ਦਾ ਸ਼ੁਕਰਾਨਾ ਕਰਨ ਤੇ ਉਹਨਾਂ ਦਾ ਦੁੱਖ ਘਟਦਾ ਹੈ। ਇੱਕ ਸੰਤ ਦੀ ਮੈਂ ਕਥਾ ਪੜ੍ਹੀ ਹੈ, ਉਹ ਚਲਾ ਜਾ ਰਿਹਾ ਸੀ ਇਸ਼ਨਾਨ ਪਾਨ ਕਰਕੇ, ਤੇ ਕਿਸੇ ਬੀਬੀ ਨੇ ਸਵਾਹ ਲਈ ਹੋਈ ਸੀ ਤੇ ਉਹਨੇ ਡੋਲ ਦਿੱਤੀ, ਉਹ ਸਾਧੂ ਦੇ ਸਿਰ ਚ ਪੈ ਗਈ। ਬੀਬੀ ਨੂੰ ਬੜਾ ਇਸ ਗੱਲ ਦਾ ਸੰਕੋਚ ਹੋਇਆ, ਪਰ ਉਹਨੇ ਧੰਨਵਾਦ ਕੀਤਾ ਕਿ ਹੇ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ, ਸਾਡਾ ਬਚਾਅ ਹੋ ਗਿਆ। ਕਿਸੇ ਨੇ ਪੁੱਛਿਆ ਉਹ ਤੇਰੇ ਸਿਰ ਚ ਸਵਾਹ ਪਈ, ਤੂੰ ਧੰਨਵਾਦ ਕਰਦਾ? ਕਹਿੰਦਾ ਜੇ ਅੱਗ ਪੈ ਜਾਂਦੀ ਤੇ ਫਿਰ ਮੈਂ ਕੀ ਵਿਗਾੜ ਲੈਣਾ ਸੀ, ਭਾਵ ਜੇ ਹੋਰ ਦੁੱਖ ਆ ਜਾਵੇ ਫਿਰ ਮੈਂ ਕੀ ਕਰ ਲੈਂਦਾ? ਜਿਹੜੇ ਜੀਵਾਂ ਨੂੰ ਨਰਕ ਵਿੱਚ ਭੇਜ ਦਿੱਤਾ ਹੈ, ਦੁੱਖ ਦੇ ਦਿੱਤਾ ਹੈ, ਸਰੀਰ ਨੂੰ ਰੋਗ ਲੱਗ ਗਏ ਹਨ, ਉਹ ਜੇ ਉਸ ਦੀ ਦਿਆਲਤਾ ਮੰਨਣ ਤੇ ਇਸ ਮੰਤਰ ਦਾ ਜਪ ਕਰਦੇ ਰਹਿਣ, ਨਮੋ ਸਰਬ ਦਿਆਲੇ, ਨਮੋ ਸਰਬ ਦਿਆਲੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਤੇ ਇਸ ਮੰਤਰ ਦਾ ਜਾਪ ਕਰਨ ਨਾਲ ਉਹਨਾਂ ਦਾ ਦੁੱਖ ਦੂਰ ਹੋ ਜਾਵੇਗਾ ਅਤੇ ਸੁਖ ਦੀ ਪ੍ਰਾਪਤੀ ਹੋਵੇਗੀ, ਨਰਕ ਦੂਰ ਹੋ ਜਾਣਗੇ, ਸਵਰਗ ਵਿੱਚ ਵਾਸਾ ਹੋ ਜਾਵੇਗਾ। ਦਸਮ ਮਹਾਰਾਜ ਜੀ ਨੇ ਲਿਖਿਆ, ਕਮਨ ਨਰਕ ਕਿਆ ਸੁਰਗ ਹੈ, ਨਰਕ ਕਿਹੜਾ ਹੈ, ਦੁੱਖ ਹੀ ਨਰਕ ਹੈ, ਸਵਰਗ ਕੀ ਹੈ, ਸੁਖ ਹੀ ਸਵਰਗ ਹੈ। ਜਿਨ੍ਹਾਂ ਲੋਕਾਂ ਨੇ ਕੋਈ ਧਰਮ ਕਰਮ ਕੀਤਾ ਹੈ ਉਹਨਾਂ ਨੂੰ ਉਹਦਾ ਫਲ ਸੁਖ ਮਿਲ ਗਿਆ, ਉਹ ਸਵਰਗ ਵਿੱਚ ਹਨ। ਇਕਨਾਂ ਨੂੰ ਸਵਰਗ ਵਿੱਚ ਭੇਜ ਦਿੱਤਾ, ਉਹ ਸਵਰਗ ਵਿੱਚ ਜਾ ਕੇ ਵੀ ਉਹਦਾ ਸ਼ੁਕਰਾਨਾ ਕਰ ਰਹੇ ਨੇ। ਜਿਨ੍ਹਾਂ ਨੂੰ ਸੁਖ ਮਿਲ ਗਿਆ, ਮਹਿਲ ਮਾੜੀਆਂ ਦੇ ਮਾਲਕ ਨੇ, ਨੌਕਰ ਚਾਕਰ ਕੰਮ ਕਰਦੇ ਨੇ, ਆਪ ਵਿਹਲੇ ਰਹਿਣ ਨੂੰ ਅਵਸਰ ਪ੍ਰਾਪਤ ਹੈ, ਤੇ ਉਹ ਫਿਰ ਸੋਚਦੇ ਵੀ ਹੁਣ ਅਸੀਂ ਵਿਹਲੇ ਕਿਉਂ ਰਹੀਏ, ਜਦੋਂ ਨੌਕਰ ਕੰਮ ਕਰਨ ਵਾਲੇ ਅਸੀਂ ਨਾਮ ਜਪਾਂਗੇ, ਭਗਤੀ ਕਰਾਂਗੇ, ਤੇ ਜੇ ਅਸੀਂ ਹੁਣ ਵਾਹਿਗੁਰੂ ਦਾ ਭਜਨ ਨਾ ਕੀਤਾ ਤੇ ਅਗਲੇ ਜਨਮ ਵਿੱਚ ਸਾਨੂੰ ਨਾ ਨੌਕਰ ਬਣ ਕੇ ਨਾ ਨੌਕਰਾਂ ਦਾ ਕੰਮ ਕਰਨਾ ਪੈ ਜਾਵੇ। ਇਸ ਵਾਸਤੇ ਉਹ ਵਾਹਿਗੁਰੂ ਦੀ ਦਿਆਲਤਾ ਮੰਨਦੇ ਨੇ, ਸੁਖ ਵਿੱਚ ਵੀ ਦੁੱਖ ਵਿੱਚ ਵੀ ਜੀਵਾਂ ਦੇ ਕਰਮਾਂ ਅਨੁਸਾਰ ਇਕਨਾਂ ਨੂੰ ਬੈਕੁੰਠ ਵਿੱਚ ਭੇਜ ਦਿੰਦਾ ਹੈ, ਇਕਨਾਂ ਨੂੰ ਸਵਰਗ ਵਿੱਚ ਭੇਜ ਰਿਹਾ ਹੈ, ਇਕਨਾਂ ਨੂੰ ਨਰਕਾਂ ਵਿੱਚ ਭੇਜ ਰਿਹਾ ਹੈ, ਇਕਨਾਂ ਨੂੰ ਸੱਚਖੰਡ ਨੂੰ ਭੇਜ ਰਿਹਾ। ਉਹ ਵਾਹਿਗੁਰੂ ਜਿਹੜਾ ਹੈ ਉਹ ਸਾਰਿਆਂ ਤੇ ਹੀ ਦਇਆ ਕਰਨ ਵਾਲਾ ਹੈ, ਪਾਪੀਆਂ ਤੇ ਵੀ ਦਇਆ ਕਰ ਰਿਹਾ। ਹੁਣ ਮਾਂ ਤੇ ਪਿਓ ਚਾਹੁੰਦੇ ਨੀ ਬੱਚੇ ਦੇ ਨਿਕਲ ਆਇਆ ਫੋੜਾ, ਜਿੰਨਾ ਚਿਰ ਉਹਨੂੰ ਚੀਰਾ ਨਾ ਦੇਣ ਉਨਾ ਚਿਰ ਰਾਤ ਨੀ ਨਿਕਲਣੀ, ਉਨਾ ਚਿਰ ਰਾਤ ਨੀਂਦ ਨਹੀਂ ਆਉਣੀ। ਮੁੰਡਾ ਨੀ ਚਾਹੁੰਦਾ ਵੀ ਮੈਂ ਟੀਕਾ ਲਵਾ ਲਵਾਂ, ਮੈਂ ਜਾਂ ਫੋੜੇ ਨੂੰ ਚੀਰਾ ਦਰਵਾ ਲਾਂ। ਮਾਂ ਪਿਓ ਪਕੜ ਕੇ ਜਬਰਦਸਤੀ ਜਦੋਂ ਉਹਦੀ ਮਵਾਦ ਕਢਾ ਦਿੰਦੇ ਨੇ, ਉਹਨੂੰ ਚੈਨ ਆ ਜਾਂਦਾ, ਸੁਖ ਹੋ ਜਾਂਦਾ। ਕਈ ਵਾਰ ਸਾਨੂੰ ਜਿਹੜਾ ਦੁੱਖ ਆਇਆ ਹੈ ਇਹ ਵੀ ਸਾਡੇ ਸੁਖ ਦਾ ਹੀ ਹੇਤੂ ਹੈ, ਜੇ ਦੁੱਖ ਨੂੰ ਅਸੀਂ ਸੁਖ ਕਰਕੇ ਮੰਨ ਲਈਏ। ਇਹ ਹੀ ਬ੍ਰਹਮ ਗਿਆਨੀਆਂ ਵਿੱਚ ਤੇ ਸਾਡੇ ਵਿੱਚ ਫਰਕ ਹੈ। ਦੁਖੀ ਉਹ ਵੀ ਹੁੰਦੇ ਨੇ, ਦੁਖੀ ਅਸੀਂ ਵੀ ਹੁੰਦੇ ਹਾਂ, ਸੁਖੀ ਉਹ ਵੀ ਹੁੰਦੇ ਨੇ, ਸੁਖੀ ਅਸੀਂ ਵੀ ਹੁੰਦੇ ਹਾਂ, ਪਰ ਉਹ ਸੁਖ ਵਿੱਚ ਫੁੱਲਦੇ ਨਹੀਂ ਗੁਬਾਰੇ ਵਾਂਗੂ। ਦੁੱਖ ਦੇ ਵਿੱਚ ਦੁੱਖ ਨੂੰ ਸਹਿਣ ਕਰ ਲੈਂਦੇ। ਜਿਹੜਾ ਬੰਦਾ ਵਾਹਿਗੁਰੂ ਮੰਤਰ ਦਾ ਜਪ ਕਰਦਾ ਰਹਿੰਦਾ ਰਾਤ ਦਿਨ, ਇਹਨੂੰ ਭੁਲਾਉਂਦਾ ਨਹੀਂ। ਵਾਹਿਗੁਰੂ ਮੰਤਰ ਦਾ ਜਪ ਕਰਨ ਨਾਲ ਵੱਡੀ ਤੋਂ ਵੱਡੀ ਮੁਸੀਬਤ ਕਰਨ ਦੀ ਸ਼ਕਤੀ ਆ ਜਾਂਦੀ ਹੈ ਮਨੁੱਖ ਵਿੱਚ, ਉਹਨੂੰ ਕੋਈ ਮੁਸੀਬਤ ਡੁਲਾ ਨਹੀਂ ਸਕਦੀ। ਇਸ ਵਾਸਤੇ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਵਿੱਚ ਸ਼ਕਤੀ ਆਈ, ਉਹਨਾਂ ਨੇ ਫਿਰ ਆਪਣਾ ਸਰੀਰ ਦਾ ਬੰਦ ਬੰਦ ਕਟਵਾ ਲਿਆ, ਆਰੇ ਨਾਲ ਸਰੀਰ ਚੀਰੇ ਗਏ, ਦੇਗਾਂ ਦੇ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੱਥੀਆਂ, ਪਰ ਉਹਨਾਂ ਨੇ ਸੀਰ ਤੱਕ ਨਾ ਕੀਤੀ। ਉਹਨਾਂ ਵਿੱਚ ਸ਼ਕਤੀ ਆਈ ਹੈ ਪ੍ਰਭੂ ਦੀ, ਹੇ ਨਿਰੰਕਾਰ ਇਹ ਵੀ ਤੇਰੀ ਦਇਆ ਹੈ, ਇਹ ਵੀ ਤੇਰੀ ਦਿਆਲਤਾ ਹੈ। ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਪਾਲੇ ਦਾ ਅਰਥ ਹੈ ਪਾਲਣਾ ਕਰਨੀ। ਵਾਹਿਗੁਰੂ ਸਾਰੇ ਜੀਵਾਂ ਦੀ ਪਾਲਣਾ ਕਰ ਰਿਹਾ, ਇਸ ਵਾਸਤੇ ਉਸ ਨੂੰ ਸਾਡੀ ਨਮਸਕਾਰ ਹੈ। ਸਰਬ ਪਾਲੇ ਪ੍ਰਭੂ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ। ਕੀ ਮਾਤ ਲੋਕ ਤੇ ਰਹਿਣ ਵਾਲੇ ਜੀਵ, ਕੀ ਇੰਦਰ ਲੋਕ ਵਿੱਚ, ਕੀ ਬ੍ਰਹਮਪੁਰੀ ਵਿੱਚ, ਕੀ ਬਿਸ਼ਨਪੁਰੀ ਵਿੱਚ, ਕੀ ਉਹਦੇ ਸਾਹਮਣੇ ਜਗਤ ਦੇ ਜੀਵ, ਦੇਵੀ ਦੇਵਤੇ, ਸਵਰਗ ਦਾ ਰਾਜਾ, ਸਵਰਗ ਦੇ ਜੀਵ, ਬ੍ਰਹਮਾ ਵਿਸ਼ਨੂੰ ਰਾਮ ਕ੍ਰਿਸ਼ਨ ਰਿਸ਼ੀ ਮੁਨੀ ਜਿੰਨੇ ਵੀ ਹੋਏ ਹਨ, ਰਾਜੇ ਮਹਾਰਾਜੇ, ਸਾਰਿਆਂ ਦੀ ਵਾਹਿਗੁਰੂ ਪਾਲਣਾ ਕਰ ਰਿਹਾ ਹੈ। ਜਿਨ੍ਹਾਂ ਦਾ ਧਰਮ ਦ੍ਰਿੜ ਹੈ, ਨਮੋ ਸਰਬ ਪਾਲੇ, ਜਿਹੜਾ ਵਾਹਿਗੁਰੂ ਹੈ ਉਸ ਦੀ ਉਹਦਾ ਪਾਲਣਾ ਕਰਨ ਵਾਲਾ ਧਰਮ ਪੱਕਾ ਹੈ ਵੀ ਜੀਵਾਂ ਦੀ ਪਾਲਣਾ ਕਰਨੀ, ਇਸ ਵਾਸਤੇ ਉਹਨੂੰ ਸਾਡੀ ਨਮਸਕਾਰ। ਇੱਕ ਅਰਥ ਹੋਰ ਸੁਣ ਜਾਓ, ਨਮੋ ਸਰਬ ਪਾਲੇ, ਪਾਲੇ ਮੈਣੇ ਪੱਲੇ, ਵਾਹਿਗੁਰੂ ਦਾ ਪੱਲਾ ਵੀ ਬੜਾ ਤਕੜਾ ਹੈ। ਬੰਦਾ ਆਪਣੇ ਪੱਲੇ ਚ ਦਾਣੇ ਪਾ ਕੇ ਚੱਬਦਾ ਜਾਂਦਾ। ਪੰਜਾਬ ਦੇ ਵਿਚ ਭੱਠੀ ਤੋਂ ਦਾਣੇ ਬਣਾ ਲਈਦੇ ਨੇ ਤੇ ਪੱਲੇ ਚ ਪਾ ਕੇ ਪੱਗ ਦੇ ਪੱਲੇ ਹੀ ਬੰਦਾ ਚੱਬਦਾ ਜਾਂਦਾ ਜਾਂ ਸਾਫੇ ਦੇ ਪੱਲੇ। ਸੋ ਜਿਵੇਂ ਬੰਦਾ ਆਪਣੇ ਪੱਲੇ ਦਾਣੇ ਪਾ ਕੇ ਚੱਬੀ ਜਾਂਦਾ ਹੈ ਨਾਲੇ ਤੁਰਿਆ ਜਾਂਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਦਾ ਵੀ ਪੱਲਾ ਬੜਾ ਤਕੜਾ ਹੈ। ਜਿਵੇਂ ਦਾਣੇ ਚੱਬਣ ਵਾਲਾ ਆਪਣਾ ਭੱਖ ਆਪਣਾ ਭੋਜ ਆਪ ਸਾਂਭ ਕੇ ਰੱਖਦਾ ਹੈ, ਡੁੱਲਣ ਨਹੀਂ ਦਿੰਦਾ, ਕਿਸੇ ਨੂੰ ਨਹੀਂ ਦਿੰਦਾ, ਆਪ ਹੀ ਵਧੀਆ ਖਾਣ ਵਾਲੀ ਚੀਜ਼ ਆਪ ਖਾਂਦਾ ਹੈ। ਤਿਵੇਂ ਵਾਹਿਗੁਰੂ ਸਰਬ ਪਾਲੇ ਸਾਰੇ ਜੀਵਾਂ ਦੀ ਆਪ ਹੀ ਪਾਲਣਾ ਕਰ ਰਿਹਾ ਹੈ ਤੇ ਪਰਮੇਸ਼ੁਰ ਵਾਹਿਗੁਰੂ ਦੇ ਮੋਹ ਮਾਇਆ ਰੂਪੀ ਪੱਲੇ ਦੇ ਵਿਚ ਚਾਰ ਖਾਣੀਆਂ ਦੇ ਜੀਵ 84 ਲੱਖ ਜੂਨਾਂ ਦੇ ਜੀਵ ਪਏ ਹੋਏ ਨੇ। ਇਕ ਬੰਨੇ ਉਹਨਾਂ ਦੀ ਪਾਲਣਾ ਕਰੀ ਜਾ ਰਿਹਾ ਤੇ ਇਕ ਬੰਨੇ ਉਹਨਾਂ ਨੂੰ ਖਾਈ ਜਾ ਰਿਹਾ, ਇਕ ਬੰਨੇ ਉਹਨਾਂ ਨੂੰ ਚੱਬੀ ਜਾ ਰਿਹਾ ਕਾਲ ਰੂਪ ਹੋ ਕਰਕੇ। ਵਾਹਿਗੁਰੂ ਪਾਲੇ ਪਾਲਕ ਵੀ ਹੈ ਤੇ ਵਾਹਿਗੁਰੂ ਘਾਲਕ ਵੀ ਹੈ। ਐਸੇ ਪਾਲਕ ਤੇ ਘਾਲਕ ਵਾਹਿਗੁਰੂ ਦੇ ਚਰਨਾਂ ਵਿਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਨਮਸਕਾਰ ਕਰਦੇ ਹਨ ਕਿ ਹੇ ਵਾਹਿਗੁਰੂ, ਜਿਵੇਂ ਜੀਵ ਆਪਣੀ ਰੋਜੀ ਦਾ ਆਪ ਖਿਆਲ ਰੱਖਦਾ ਹੈ, ਜਿਹੜੇ ਭੇਡਾਂ ਖਾਣ ਵਾਲੇ ਨੇ, ਬੱਕਰੀਆਂ ਖਾਣ ਵਾਲੇ ਨੇ, ਮੁਰਗੇ ਖਾਣ ਵਾਲੇ ਨੇ, ਉਹਨਾਂ ਨੂੰ ਕਿਵੇਂ ਚੋਗੇ ਪਾਉਂਦੇ ਨੇ, ਕਿਵੇਂ ਉਹਨਾਂ ਦੀ ਪਾਲਣਾ ਕਰਦੇ ਨੇ, ਪਰ ਪਾਲਣਾ ਕਰਨ ਦੇ ਬਾਅਦ ਆਪ ਹੀ ਉਹਨਾਂ ਦੇ ਘਾਲਕ ਨੇ, ਆਪ ਹੀ ਉਹਨਾਂ ਨੂੰ ਕੱਟਦੇ ਨੇ, ਵੱਢਦੇ ਨੇ, ਖਾਂਦੇ ਨੇ। ਇਹ ਵਾਹਿਗੁਰੂ ਦੀ ਮਾਇਆ ਬੜੀ ਬੇਅੰਤ ਹੈ, ਉਸ ਦਾ ਕੋਈ ਅੰਤ ਨਹੀਂ ਪਾ ਸਕਦਾ। ਅਸੀਂ ਇੰਨਾ ਹੀ ਅਰਥ ਚੇਤੇ ਕਰ ਲਈਏ ਤੇ ਕਾਫੀ ਹੋਵੇਗਾ ਕਿ ਵਾਹਿਗੁਰੂ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਸਮਗਰ ਜੀਵਾਂ ਦਾ ਪਾਲਕ ਪ੍ਰਭੂ ਹੈ। ਇਹ ਜਾਪ ਸਾਹਿਬ ਦੀ ਇੱਕ ਪੌੜੀ ਦੀ ਵਿਚਾਰ ਆਪ ਜੀ ਨਾਲ ਸਾਂਝੀ ਕੀਤੀ ਹੈ। 28 ਪੌੜੀਆਂ ਇੱਥੇ ਜਾਪ ਸਾਹਿਬ ਦੀਆਂ ਹੋ ਗਈਆਂ। ਇਸ ਤੋਂ ਅੱਗੇ ਜਾਪ ਸਾਹਿਬ ਦਾ ਤੀਸਰਾ ਛੰਦ ਜਿਹੜਾ ਹੈ ਨਾ, ਚਾਚਰੀ ਛੰਦ, ਉਹ ਕੱਲ ਆਪ ਜੀ ਦੀ ਸੇਵਾ ਵਿੱਚ ਅਰਜ ਕੀਤੀ ਜਾਵੇਗੀ। ਇੱਥੋਂ ਤੱਕ ਕਥਾ ਵਿਚਾਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਹਨ, ਉਹਨਾਂ ਦੀ ਸ਼ਿਮਾ ਬਖਸ਼ਣੀ। ਯਤਨ ਕਰੋ ਕਿ ਕੋਈ ਨਾ ਕੋਈ ਗੱਲ ਗੁਰੂ ਜੀ ਦੀ ਸਾਡੇ ਹਿਰਦੇ ਵਿੱਚ ਵਸ ਜਾਵੇ ਤਾਂ ਜੋ ਸਾਡੀ ਜੀਵਨੀ ਯਾਤਰਾ ਸਫਲੀ ਹੋਵੇ। ਸਾਰੀ ਸੰਗਤ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਾਧ ਸੰਗਤ ਜੀ, ਕੁਝ ਹੋਰ ਦਿਨ ਇੱਥੇ ਰਹਿਣਾ ਭਾਵੇਂ ਹੁਕਮ ਹੋ ਰਿਹਾ 2 ਹਫ਼ਤਿਆਂ ਦਾ, ਇਹ ਐਤਵਾਰ ਦੱਸਾਂਗੇ ਵੀ 1 ਹਫ਼ਤਾ ਰਹਿਣਾ ਕਿ 2, ਪਰ 1 ਤੇ ਪੱਕਾ ਨਾ ਐਤਵਾਰ ਤੱਕ। ਅੱਜ ਬੁੱਧਵਾਰ, ਭਲਕੇ ਵੀਰ ਤੇ ਸ਼ੁਕਰ 2 ਦਿਨ ਹੋਰ ਕਥਾ ਹੋਵੇਗੀ ਜਾਪ ਸਾਹਿਬ ਦੀ, ਅਤੇ ਐਤਵਾਰ ਨੂੰ ਫੇਰ ਖੁੱਲੀ ਕਥਾ ਕੀਤੀ ਜਾਵੇਗੀ। ਸੋ ਇਨ੍ਹਾਂ 2 ਦਿਨਾਂ ਵਿੱਚ ਆਪ